ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ ਸਤਿਗੁਰੂ, ਦਸਾਂਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਸੰਗੀ ਪ੍ਰੇਮੀ ਜਣੋ, ਹਰ ਐਤਵਾਰ ਦੀ ਤਰ੍ਹਾਂ ਤੁਸੀਂ ਗੁਰੂ ਦਰਬਾਰ ਦੇ ਵਿੱਚ ਹਾਜ਼ਰ ਹੋਏ ਹੋ। ਪਰ ਇਸ ਐਤਵਾਰ ਪਾਵਨ ਦਿਹਾੜੇ ਜੋ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਦਿਨ ਸਮੁੱਚਾ ਹੀ ਜਗਤ ਬੜੀ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਮਨਾ ਰਿਹਾ ਹੈ, ਸਮੁੱਚਾ ਜਗਤ ਮੈਂ ਇਸ ਕਰਕੇ ਕਿਹਾ ਹੈ ਕਿ ਦੀਵਾਲੀ ਦਾ ਜੋ ਤਿਉਹਾਰ ਹੈ ਇਹ ਪੂਰੇ ਜਗਤ ਵਿੱਚ ਮਨਾਇਆ ਜਾਂਦਾ ਹੈ। ਸਭ ਧਰਮਾਂ ਦਾ ਸਾਂਝਾ ਅਤੇ ਬਹੁਤ ਵੱਡਾ ਇਹ ਤਿਉਹਾਰ ਬੜਾ ਪੁਰਾਤਨ ਹੈ। ਪਰ ਇਸ ਨੂੰ ਦੀਵਾਲੀ ਕਿਉਂ ਕਿਹਾ ਗਿਆ? ਜਿਵੇਂ ਆਪਾਂ ਕਹਿੰਦੇ ਬੰਦੀ ਛੋੜ ਦਿਵਸ, ਬੰਦੀ ਛੋੜ ਤੇ ਇਸ ਕਰਕੇ ਕਿਹਾ ਗਿਆ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਰਿਹਾ ਕਰਵਾਏ ਸਨ। ਸਿੱਖ ਪੰਥ ਨੇ ਉਸ ਦਿਨ ਨੂੰ ਨਾਮ ਦਿੱਤਾ ਬੰਦੀ ਛੋੜ। ਪਰ ਇਸ ਨੂੰ ਦੀਵਾਲੀ ਕਿਉਂ? ਦੀਵਾਲੀ ਸ਼ਬਦ ਇੱਥੋਂ ਉਜਾਗਰ ਹੋਇਆ ਕਿ ਜਿਹੜੇ ਦੀਵੇ ਇੱਕ ਕਤਾਰ ਦੇ ਵਿੱਚ ਬਹੁ ਗਿਣਤੀ ਵਿੱਚ ਜਗਾਏ ਜਾਣ 'ਤੇ ਉਹਨੂੰ ਨਾਮ ਦਿੱਤਾ ਗਿਆ ਦੀਵਾਲੀ। ਮਹਾਂਪੁਰਸ਼ਾਂ ਨੇ ਦੀਪਮਾਲਾ ਵੀ ਕਿਹਾ ਹੈ। ਜਿਹੜਾ ਦੀਪ ਸ਼ਬਦ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ। ਦੀਪਕ ਹਿੰਦੀ ਦਾ ਸ਼ਬਦ ਹੈ। ਦੀਵਾ ਪੰਜਾਬੀ ਦਾ ਸ਼ਬਦ ਹੈ। ਇੱਕ ਆਪਾਂ ਹੋਰ ਸ਼ਬਦ ਪੜ੍ਹਦੇ ਜਿਹਨੂੰ ਕਹਿੰਦੇ ਚਿਰਾਗ, ਜਿਹੜੇ ਦੀਵੇ ਨੇ ਉਹ ਚਿਰਾਗ ਦੀ ਬਰਾਬਰੀ ਨਹੀਂ ਕਰ ਸਕਦੇ, ਕਿਉਂਕਿ ਉਹ ਇੱਕ ਮੁਖੀ ਨੇ ਅਤੇ ਇੱਕ ਮੁਖੀਆ ਦੀਵਾ ਇੱਕ ਪਾਸੇ ਚਾਨਣ ਦੇਗਾ ਪਰ ਉਹਦੀ ਆਪਣੀ ਪਿੱਠ ਵੱਲ ਹਨੇਰਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਮੇਰੇ ਕਹੇ ਹੋਏ ਜਿਹੜੇ ਬੋਲ ਨੇ ਇਹਨਾਂ ਦੀ ਗਵਾਹੀ ਭਰ ਦੇਣੀ ਹੈ। ਦੁਨੀਆਂ ਦੇ ਉੱਤੇ ਬੜੇ ਦੀਵੇ ਜਗੇ ਨੇ, ਬੜੇ ਦੇਵੀਆਂ ਦੇਵਤੇ ਪੀਰ ਪੈਗੰਬਰ ਔਲੀਏ ਅਵਤਾਰ ਸਾਧੂ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਬਹੁਤ ਅਨੰਤ ਆਏ। ਉਹਨਾਂ ਨੇ ਆਪਣੇ ਆਪਣੇ ਜੀਵਨ ਕਾਲ ਦੌਰਾਨ ਸ੍ਰਿਸ਼ਟੀ ਨੂੰ ਬਹੁਤ ਸਾਰਾ ਗਿਆਨ ਵੰਡਿਆ, ਉਪਦੇਸ਼ ਦਿੱਤਾ, ਸਿੱਧੇ ਰਾਹ ਪਾਇਆ, ਭੁੱਲੀ ਭਟਕੀ ਲਕਾਈ ਨੂੰ ਸੁਚੱਜ ਚੱਜ ਸਿਖਾਇਆ। ਪਰ ਚਿਰਾਗ ਸ਼ਬਦ ਗੁਰੂ ਨਾਨਕ ਸਾਹਿਬ ਨਾਲ ਕਿਉਂ ਵਰਤਿਆ ਗਿਆ? ਦੀਵੇ ਦੀ ਲਾਟ ਇੱਕ ਪਾਸੇ ਬਲੀ ਅਤੇ ਉਹਦੀ ਆਪਣੀ ਪਿੱਠ ਵਾਲੇ ਪਾਸੇ ਹਨੇਰਾ ਹੋ ਗਿਆ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਲਿਓ ਚਿਰਾਗ ਅੰਧਿਆਰ ਮਹਿ। ਚਿਰਾਗ ਕਿਹਨੂੰ ਕਹਿੰਦੇ ਨੇ? ਚਮੁਖੀਏ ਦੀਵੇ ਨੂੰ, ਜਿਹਦੀਆਂ ਚਾਰ ਵੱਟੀਆਂ ਜਗਨ। ਸਾਦਾ ਜਿਹਾ ਫਾਰਮੂਲਾ ਹੈ ਸਾਡੇ ਕੋਲ ਗੁਰੂ ਘਰਾਂ ਦੇ ਦਰਵਾਜ਼ੇ ਰੱਖਣ ਦਾ। ਅਸੀਂ ਕਹਿੰਦੇ ਗੁਰੂ ਨਾਨਕ ਦਾ ਉਪਦੇਸ਼ ਚਾਵਾਂ ਨੂੰ ਸਾਂਝਾ ਹੈ। ਗੁਰਬਾਣੀ 'ਚ ਵੀ ਪੜ੍ਹਦੇ ਹਾਂ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁੰ ਵਰਨਾ ਕਹੋ ਸਾਂਝਾ। ਪਰ ਸੰਸਕ੍ਰਿਤ ਦਾ ਦੀਪ ਸ਼ਬਦ, ਹਿੰਦੀ ਦਾ ਦੀਪਕ ਸ਼ਬਦ, ਪੰਜਾਬੀ ਦਾ ਦੀਵਾ ਸ਼ਬਦ ਚਿਰਾਗ ਦੇ ਸਾਹਮਣੇ ਫਿੱਕਾ ਪੈ ਗਿਆ। ਉਹ ਪੈ ਇਸ ਕਰਕੇ ਗਿਆ ਕਿ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਧਰੀ ਇੱਕ ਨਾਮ ਧਰਮ। ਦੀਵੇ 'ਤੇ ਅਨੰਤ ਜਗ ਰਹੇ ਸੀ। ਦੇਖੋ ਇੱਕ ਸਾਦਾ ਜਿਹਾ ਫਾਰਮੂਲਾ ਦਿਆਂਗਾ। ਅਸੀਂ ਗਿਆਨੀ ਲੋਕ ਆਪਣੇ ਆਪ ਨੂੰ ਕਥਾਵਾਚਕ ਕਹਾਉਂਦੇ ਹਾਂ ਨਾ, ਅਸੀਂ ਸਪੀਕਰਾਂ 'ਤੇ ਬੈਠ ਕੇ ਕਥਾ ਕਰਦੇ ਹਾਂ, ਅਤੇ ਜਿਹੜੇ ਮਹਾਂਪੁਰਸ਼ ਹੁੰਦੇ ਨੇ ਬਹੁਤ ਸਾਰੇ ਮਹਾਂਪੁਰਸ਼ ਤੁਹਾਡੇ ਕੋਲ ਇੱਥੇ ਮਹਾਂਪੁਰਸ਼ ਗੁਰੂ ਘਰ ਦਾ ਪ੍ਰਬੰਧ ਚਲਾ ਰਹੇ ਨੇ ਨਾ, ਉਹ ਸਟੇਜ 'ਤੇ ਬੈਠ ਕੇ ਕਥਾ ਨਹੀਂ ਕਰਦੇ। ਸਾਡੀ ਕਥਾ ਦਾ ਅਸਰ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਗੁਰੂ ਜਾਣੇ ਜਾਂ ਲੋਕ ਜਾਣਨ ਜਿਨ੍ਹਾਂ ਨੇ ਸੁਣੀ ਹੋਣੀ ਹੈ, ਪਰ ਸਾਧੂ ਦੇ ਜੀਵਨ ਦਾ ਹੀ ਅਸਰ ਹੋ ਰਿਹਾ ਹੈ। ਕਥਾ ਨਹੀਂ ਕਰਨੀ ਪੈ ਰਹੀ ਬਾਬਾ ਜੀ ਨੂੰ, ਤੁਸੀਂ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ, ਉਹਨਾਂ ਨੂੰ ਮਿਲਣ ਤੋਂ ਪ੍ਰਭਾਵਿਤ ਹੋ। ਮੈਂ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਦੇ ਸਨਮੁੱਖ ਰੱਖਾਂ। ਸ਼੍ਰੀਮਾਨ ਸੱਚਖੰਡ ਵਾਸੀ ਦਮਦਮੀ ਟਕਸਾਲ ਦੇ ਅਤਿ ਸਤਿਕਾਰਯੋਗ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼, ਉਹਨਾਂ ਨੇ ਆਪਣੇ ਜੀਵਨ ਦੌਰਾਨ ਸਟੇਜ 'ਤੇ ਬੈਠ ਕੇ ਬਹੁਤੀ ਕਥਾ ਨਹੀਂ ਕੀਤੀ, ਪਰ ਅਸੀਂ ਸਾਰੇ ਸਿੰਘ ਟਕਸਾਲ ਨਾਲ ਸੰਬੰਧਿਤ ਹੈ ਅਤੇ ਸਾਨੂੰ ਪਤਾ ਜਦੋਂ ਅਸੀਂ ਬਾਬਾ ਜੀ ਨੂੰ ਮਿਲਦੇ ਹੁੰਦੇ ਸਾਂ, ਦੇਖਦੇ ਹੁੰਦੇ ਸਨ, ਭਾਵੇਂ ਸਾਨੂੰ ਨਹੀਂ ਵੀ ਕੋਈ ਬਾਣੀ ਆਉਂਦੀ ਹੁੰਦੀ ਸੀ ਨਾ, ਕੰਠ ਨਹੀਂ ਵੀ ਸੀ ਕੋਈ ਬਾਣੀ, ਤਾਂ ਵੀ ਬੁੱਲ ਹਿਲਾਉਣ ਲੱਗ ਪੈਣਾ ਕਿ ਬਾਬਾ ਜੀ ਨੂੰ ਪ੍ਰਤੀਤ ਹੋਵੇ ਵੀ ਇਹ ਸਿੰਘ ਬਾਣੀ ਪੜ੍ਹ ਰਹੇ ਨੇ। ਕਹਿੰਦੇ ਨਹੀਂ ਸਨ, ਉਹਨਾਂ ਦਾ ਜੀਵਨ ਹੀ ਇੱਕ ਐਸਾ ਪ੍ਰਭਾਵ ਛੱਡਦਾ ਸੀ ਕਿ ਉਹਨਾਂ ਨੂੰ ਮੈਕ 'ਤੇ ਬੋਲ ਕੇ ਕਹਿਣ ਦੀ ਲੋੜ ਨਹੀਂ ਸੀ ਪੈਂਦੀ। ਉਹਨਾਂ ਦਾ ਮਸਤਕ ਦੇਖ ਕੇ ਸਾਡੇ ਅੰਦਰ ਉਹ ਭਗਵਾਨ ਅਕਾਲ ਪੁਰਖ ਵਾਹਿਗੁਰੂ ਯਾਦ ਆ ਜਾਂਦਾ ਹੁੰਦਾ ਸੀ। ਇਸੇ ਤਰ੍ਹਾਂ ਜਿਹੜਾ ਸਾਧੂ ਹੈ ਇਹ ਚਮੁਖੀਆ ਚਿਰਾਗ ਦੀਵਾ ਹੈ, ਇਹਦੀ ਪਿੱਠ ਪਿੱਛੇ ਹਨੇਰਾ ਨਹੀਂ ਹੈ। ਕਥਾਕਾਰ ਮਨੁੱਖ ਇੱਕ ਦੀਵਾ ਬਣ ਸਕਦਾ ਹੈ, ਇਕੱਲਾ ਸਿੰਗਲ ਇੱਕ ਪਾਸੇ ਲਾਈਟ ਦੇਣ ਵਾਲਾ, ਪਰ ਜਿਹੜੀ ਵਡਿਆਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ, ਕਹਿ ਰਹੇ ਨੇ ਬਲਿਓ ਚਿਰਾਗ ਅੰਧਿਆਰ ਮੈਂ, ਹਨੇਰਾ ਬੜਾ ਸੀ। ਮਨਾ ਰਹੇ ਹਾਂ ਨਾ ਦੀਵਾਲੀ, ਗੁਰੂ ਨਾਨਕ ਨੇ ਤਾਂ ਕਿਹਾ ਮੇਰਾ ਹਰ ਸਿੱਖ ਚਿਰਾਗ ਹੋਵੇ, ਹਰ ਇੱਕ ਸਿੱਖ ਦੇ ਅੰਦਰ ਬਾਹਰ ਇੱਕ ਹੋਵੇ। ਅਤੇ ਹਨੇਰੇ ਦੇ ਵਿੱਚ ਜਦੋਂ ਭਾਵ ਜਦੋਂ ਅਗਿਆਨਤਾ 'ਚ ਮੇਰਾ ਸਿੱਖ ਜਾਵੇ ਅਤੇ ਗਿਆਨ ਦਾ ਪ੍ਰਕਾਸ਼ ਕਰਦਾ ਹੋਵੇ, ਬਲਿਓ ਚਿਰਾਗ ਚਮੁਖੀਆ ਦੀਵਾ ਬਲਿਆ। ਕਿਹਦੇ ਵਿੱਚ ਬਲਿਆ? ਅੰਧਿਆਰ ਮੈਂ ਅੰਧੇਰੇ ਦੇ ਵਿੱਚ ਬਲਿਆ, ਅਤੇ ਕੀ ਹੋਇਆ? ਸਭ ਕੱਲ ਉਧਰੀ ਇੱਕ ਨਾਮ ਧਰਮ, ਇੱਕ ਨਾਮ ਦੇ ਅਸਾਰੇ ਦੇ ਨਾਲ, ਸਹਾਰੇ ਦੇ ਨਾਲ, ਇੱਕ ਨਾਮ ਦੀ ਸਪੋਰਟ ਦੇ ਨਾਲ ਸਾਰੀ ਲੁਕਾਈ ਉਧਰ ਗਈ। ਉਹਨੂੰ ਆਧਾਰਨ ਵਾਸਤੇ ਕੌਣ ਆਇਆ? ਗੁਰਬਾਣੀ ਦਾ ਇਹ ਜੋ ਗਵਾਹੀ ਰੂਪੀ ਪ੍ਰਮਾਣ ਹੈ, ਸਭ ਕੱਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਦੀਵੇ 'ਤੇ ਅਨੰਤ ਸੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ 'ਚ ਆਏ ਨੇ, ਸਿੱਧ ਹੈਗੇ ਸੀ, ਇੱਥੇ ਬਹੁਤ ਸਾਰੇ ਰਿਸ਼ੀ ਮੁਨੀ ਸਨ, ਪਰ ਹਰ ਇੱਕ ਨੂੰ ਆਪਣਾ ਆਪਣਾ ਬਣਾ ਕੇ ਉਪਦੇਸ਼ ਦੇ ਰਹੇ ਸਨ। ਤੂੰ ਮੇਰਾ ਹੈ, ਤੂੰ ਮੇਰੇ ਕੋਲੋਂ ਕਥਾ ਸੁਣ ਜਾ, ਤੂੰ ਮੇਰਾ ਹੈ, ਤੂੰ ਮੇਰੇ ਕੋਲੋਂ ਕਥਾ ਸੁਣ ਜਾ, ਤੂੰ ਮੇਰੇ ਧਰਮ ਦਾ ਹੈ, ਤੂੰ ਮੇਰੀ ਜਾਤ ਦਾ ਹੈ, ਤੂੰ ਮੇਰੀ ਗੋਤ ਦਾ ਹੈ, ਤੂੰ ਮੇਰੇ ਮਜ਼ਹਬ ਦਾ ਹੈ। ਇੱਕ ਨੂੰ ਤਾਂ ਚਾਨਣ ਦੇ ਰਹੇ ਸਨ, ਦੂਜੇ ਵਾਲੇ ਪਾਸੇ ਨੂੰ ਹਨੇਰਾ ਦੇ ਰਹੇ ਸਨ, ਪਰ ਗੁਰੂ ਨਾਨਕ ਦੇ ਘਰ ਨੇ ਚਿਰਾਗ ਭਾਵ ਚਮੁਖੀਆ ਦੀਵਾ ਬਣ ਕੇ ਸਾਰੀ ਲੁਕਾਈ ਨੂੰ ਚਾਨਣ ਦਿੱਤਾ। ਆਪਾਂ ਇਹ ਵੀ ਸ਼ਬਦ ਪੜ੍ਹਦੇ ਹਾਂ, ਦੀਵਾਲੀ ਕੀ ਰਾਤ ਦੀਵੇ ਬਾਲੀਅਨ। ਮੇਰੇ ਤੋਂ ਕਿਤੇ ਹਜ਼ਾਰਾਂ ਗੁਣਾ ਸਿਆਣੇ ਗਿਆਨੀ ਦਿਲਬਾਗ ਸਿੰਘ ਜੀ ਕਥਾ ਕਰਕੇ ਗਏ ਨੇ, ਮਤ ਸੋਚਣਾ ਮੈਂ ਕੋਈ ਉਹਨਾਂ ਦੀ ਗੱਲ ਕੱਟ ਦਿੱਤੀ ਹੈ, ਨਹੀਂ, ਮੈਂ ਤਾਂ ਉਹਨਾਂ ਦੇ ਚਰਨਾਂ ਵਰਗਾ ਵੀ ਨਹੀਂ। ਪਰ ਇਹ ਭਾਈ ਗੁਰਦਾਸ ਜੀ ਦਾ ਜਿਹੜਾ ਸ਼ਬਦ ਹੈ ਅਤੇ ਸਾਡੀ ਥੋੜ੍ਹ ਚਿਰੀ ਜਿਹੜੀ ਜ਼ਿੰਦਗੀ ਜੀਵਨ ਹੈ ਉਹਨੂੰ ਗਾਈਡਲਾਈਨ ਦੇ ਰਿਹਾ ਹੈ, ਸਾਡੇ ਜੀਵਨ ਨੂੰ, ਸਾਡੀ ਐਸ ਪੰਜਾਂ ਤੱਤਾਂ ਦੀ ਦੇਹੀ ਨੂੰ ਇੱਕ ਮਾਰਗ ਦਰਸ਼ਨ ਭਾਵ ਮੀਲ ਪੱਥਰ ਦਾ ਕੰਮ ਕਰ ਰਿਹਾ ਇਹ ਸ਼ਬਦ। ਇਹ ਸ਼ਬਦ ਕਹਿੰਦਾ ਹੈ ਦੀਵਾਲੀ ਦੀ ਰਾਤ ਦੀਵੇ ਬਾਲੇ ਨੇ ਤੂੰ ਤੇਲ ਪਾ ਕੇ ਬੜੀ ਮਿਹਨਤ ਦੇ ਨਾਲ, ਪਰ ਹੋਇਆ ਕਿ ਨਿੱਕੀ ਜੀ ਹਵਾ ਦੀ ਝੋਕੀ ਜੀ ਵੱਜੀ, ਦੀਵਾ ਬੁਝ ਗਿਆ। ਗੁਰੂ ਕਿਹਾ ਸਿੱਖਾ ਜੇ ਤੂੰ ਦੀਵਾ ਜਗਾਇਆ ਹੈ, ਪਹਿਲੀ ਗੱਲ ਮੈਂ ਦੇਖੋ ਵਿਚਾਰ ਇੱਥੋਂ ਪ੍ਰਾਰੰਭ ਕੀਤੀ, ਦੀਪ ਦੀਪਕ ਦੀਵਾ ਅਤੇ ਚਿਰਾਗ। ਗੁਰੂ ਕਾ ਸਿੱਖ ਅੱਗ ਦਾ ਪੁਜਾਰੀ ਨਹੀਂ, ਜੇ ਅੱਗ ਦਾ ਪੁਜਾਰੀ ਹੁੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੇਦੀ 'ਤੇ ਆਪਣਾ ਆਨੰਦ ਕਾਰਜ ਕਰਦੇ, ਪਰ ਨਹੀਂ, ਗੁਰਦੇਵ ਨੇ ਨਹੀਂ ਕੀਤਾ, ਕਿਉਂਕਿ ਪੁਜਾਰੀ ਨਹੀਂ ਅੱਗ ਦਾ। ਅੱਜ ਦਾ ਸਿੱਖ ਅੱਗ ਦਾ ਪੁਜਾਰੀ ਹੈ, ਅਸੀਂ ਮੜੀਆਂ 'ਚ ਵੀ ਦੀਵੇ ਜਗਾਉਂਦੇ ਹਿੰਦੁਸਤਾਨ ਦੀ ਰੀਤੀ ਮੁਤਾਬਕ, ਬੰਬੀ 'ਤੇ ਦੀਵਾ, ਘਰ 'ਚ ਦੀਵਾ, ਕੰਧ 'ਤੇ ਦੀਵਾ, ਦਰਵਾਜ਼ੇ 'ਤੇ ਦੀਵਾ, ਗੁਰਦੁਆਰੇ ਦੀਵਾ। ਅਸੀਂ ਤਾਂ ਗੁਰੂ ਨੂੰ ਵੀ ਪ੍ਰਕਾਸ਼ ਦੇਣ ਤੁਰ ਪਏ ਹਾਂ ਵੀ ਗੁਰੂ ਤੂੰ ਵੀ ਸਾਡੇ ਕੋਲੋਂ ਗਿਆਨ ਪ੍ਰਕਾਸ਼ ਚਾਨਣ ਲੈ ਲੈ। ਪਰ ਭਾਈ ਗੁਰਦਾਸ ਕਹਿੰਦੇ ਨਹੀਂ ਸਿੱਖਾ, ਇਹ ਕੋਈ ਚਾਨਣ ਲੈਣ ਵਾਸਤੇ ਜਾਂ ਗਿਆਨ ਲੈਣ ਵਾਲੀ ਗੱਲ ਨਹੀਂ ਹੈ ਤੇਰੇ ਕੋਲੇ। ਗਿਆਨ ਇਹ ਹੈ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਦੀਵਾਲੀ ਦੀ ਰਾਤ ਹੈ, ਦੀਵੇ ਬਾਲੇ ਨੇ, ਤੇਲ ਪਾਇਆ ਚਾਹੇ ਤੂੰ ਘਿਓ ਪਾਇਆ ਹੈ, ਹਵਾ ਆਈ ਦੀਵਾ ਬੁਝ ਗਿਆ। ਇਸੇ ਤਰ੍ਹਾਂ ਕਦੇ ਕਦੇ ਸਿੱਖ ਨਿਤਨੇਮ ਕਰ ਲੈਂਦਾ ਹੈ, ਕਦੇ ਕਦੇ ਸੰਗਤ 'ਚ ਆ ਜਾਂਦਾ ਹੈ, ਕਦੇ ਕਦੇ ਬਾਣੀ ਪੜ੍ਹ ਲੈਂਦਾ, ਕਦੇ ਕਦੇ ਸੇਵਾ ਕਰ ਲੈਂਦਾ ਹੈ, ਪਰ ਸਿੱਖ ਅਵੇਸਲਾ ਹੋ ਜਾਂਦਾ। ਅਵੇਸਲਾ ਜਿਹੜਾ ਦੀਵਾ ਕੰਧ 'ਤੇ ਜਾਂ ਦਰਵਾਜ਼ੇ 'ਤੇ ਜਾਂ ਬਾਹਰ ਖੁੱਲ੍ਹੇ ਮੈਦਾਨ 'ਚ ਪਿਆ ਹੋਏਗਾ, ਉਹਨੂੰ ਲਾਜ਼ਮੀ ਹਵਾ ਬੁਝਾ ਜਾਂਦੀ ਹੈ। ਲੇਕਿਨ ਜਿਹੜਾ ਤੁਸੀਂ ਕਮਰੇ 'ਚ ਰੱਖ ਕੇ ਜਗਾਓਗੇ ਜਾਂ ਜਿਹੜਾ ਸੇਫਟੀ ਕਵਚ 'ਚ ਰੱਖ ਕੇ ਜਗਾਓਗੇ, ਉਸ ਦੀਵੇ ਨੂੰ ਹਵਾ ਨੁਕਸਾਨ ਨਹੀਂ ਪਹੁੰਚਾਏਗੀ, ਉਹ ਬੁਝਦਾ ਨਹੀਂ। ਮੈਂ ਇਸ ਦਰਬਾਰ ਵਿੱਚ ਪਈ ਹੋਈ ਇੱਕ ਉਦਾਹਰਣ ਆਪ ਜੀ ਦੇ ਸਨਮੁੱਖ ਰੱਖ ਦਿੰਦਾ। ਜਦੋਂ ਅਖੰਡ ਪਾਠ ਸਾਹਿਬ ਆਰੰਭ ਹੁੰਦਾ ਹੈ ਤਾਂ ਆਪਾਂ ਜੋਤ ਜਗਾਉਂਦੇ ਹਾਂ ਦਰਬਾਰ ਦੇ ਅੰਦਰ। ਉਹ ਜੋਤ ਜਿਹੜੀ ਹੈ ਉਹ ਸਟੀਲ ਦੇ ਇੱਕ ਬਾਕਸ ਦੇ ਵਿੱਚ ਕਵਰ ਹੋਈ ਹੈ ਅਤੇ ਉੱਤੇ ਉਹਦੇ ਜਾਲੀ ਲੱਗੀ ਹੋਈ ਹੈ। ਉੱਪਰ ਉਹਦੇ ਪੱਖਾ ਵੀ ਚੱਲਦਾ ਪਰ ਲੇਕਿਨ ਜਿਹੜੀ ਹਵਾ ਹੈ ਉਹਦੇ ਤੱਕ ਮਾਰ ਨਹੀਂ ਕਰਦੀ ਪੂਰੀ, ਅਤੇ ਜੋਤ ਬੁੱਝਦੀ ਨਹੀਂ, ਉਹ ਜਗਦੀ ਰਹਿੰਦੀ 3 ਦਿਨ। ਪਰ ਜੇ ਉਸੇ ਜੋਤ ਨੂੰ ਕੱਢ ਕੇ ਉਸ ਕਬਜ਼ 'ਚੋਂ ਬਾਹਰ ਰੱਖ ਦਈਏ, ਭਾਵ ਉਹਨੂੰ ਟੇਬਲ 'ਤੇ ਰੱਖ ਦਈਏ, ਸਰੇਆਮ ਨਿਦਰੇ ਰੱਖ ਦਈਏ, ਜਿਹੜੀ ਪੱਖੇ ਦੀ ਹਵਾ ਚੱਲ ਰਹੀ ਹੈ ਉਹਨੇ ਜੋਤ ਬੁਝਾ ਦੇਣੀ ਹੈ। ਭਾਈ ਗੁਰਦਾਸ ਜੀ ਇਹ ਪ੍ਰਮਾਣ ਦੇ ਰਹੇ ਨੇ, ਗੁਰੂ ਕਿਹਾ ਸਿੱਖਾ ਤੂੰ ਥੋੜ੍ਹਾ ਜਿਹਾ ਨਿਤਨੇਮ, ਥੋੜ੍ਹੀ ਜਿਹੀ ਸੰਗਤ, ਥੋੜ੍ਹੀ ਜਿਹੀ ਸੇਵਾ ਕਰਕੇ ਬਾਅਦ 'ਚ ਅਵੇਸਲਾ ਹੋ ਗਿਆ ਹੈ। ਕਾਮ ਅਤੇ ਕ੍ਰੋਧ ਅਤੇ ਲੋਭ ਮੋਹ ਦੀ ਹਨੇਰੀ ਚੱਲੇਗੀ, ਤੇਰਾ ਕੀਤਾ ਹੋਇਆ ਥੋੜ੍ਹਾ ਜਿਹਾ ਯਤਨ ਦੀਵਾ ਜਗਾਉਣ ਦਾ ਜਿਹੜਾ ਉਹ ਬੁਝਾ ਕੇ ਅੱਗੇ ਲੰਘ ਜਾਣਗੇ, ਤੇਰਾ ਦੀਵਾ ਬੁੱਝ ਜਾਵੇਗਾ, ਤੈਨੂੰ ਗਿਆਨ ਅਤੇ ਪ੍ਰਕਾਸ਼ ਨਹੀਂ ਮਿਲੇਗਾ। ਦੀਵਾਲੀ ਦੀ ਰਾਤ ਦੀਵੇ ਬਾਲੀ ਹਨ। ਜੇ ਤੂੰ ਨਿਤਨੇਮ ਦਾ ਦੀਵਾ ਆਪਣੇ ਅੰਦਰ ਜਗਾਵੇਂ, ਪਰ ਯਾਦ ਰੱਖੀ ਨਿਤਨੇਮ ਦੱਸਣ ਵਾਲੀਆਂ ਵਸਤੂਆਂ ਨਹੀਂ ਹੁੰਦੀਆਂ ਵੀ ਮੈਂ ਇੰਨਾ ਨਿਤਨੇਮ ਕਰਦਾ ਹਾਂ। ਸੰਗਤ ਵਿੱਚ ਐਤਵਾਰ ਨਹੀਂ ਤੂੰ ਰੋਜ਼ਾਨਾ ਆ, ਪਰ ਟੰਡੋਰਾ ਪਿੱਟਣ ਵਾਲੀ ਵਸਤੂ ਨਹੀਂ ਹੁੰਦੀ ਵੀ ਮੈਂ ਗੁਰਦੁਆਰੇ ਜਾਂਦਾ, ਇਹ ਤਾਂ ਲੁਕਾ ਕੇ ਰੱਖਣ ਵਾਲੀ ਚੀਜ਼ ਹੈ। ਭੋਜਨ, ਭਜਨ, ਖਜ਼ਾਨਾ, ਨਾਰੀ, ਚਾਰੋਂ ਪਰਦੇ ਕੇ ਅਧਿਕਾਰੀ, ਇਹ ਤਾਂ ਪਰਦੇ 'ਚ ਰੱਖਣ ਵਾਲੀਆਂ ਚੀਜ਼ਾਂ ਨੇ। ਸਮੇਂ ਸਮੇਂ ਦੇ ਨਾਲ ਦੀਵਾਲੀ ਨੂੰ ਸੰਸਾਰ ਦੇ ਹਰ ਮਨੁੱਖ ਨੇ ਮਨਾਇਆ। ਸਨਾਤਨ ਮਤ ਵਾਲੇ ਕਹਿੰਦੇ ਨੇ ਕਿ ਜਿਸ ਦਿਨ ਭਗਵਾਨ ਰਾਮ ਚੰਦਰ ਜੀ 14 ਸਰਸ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਨੇ, ਉਸ ਦਿਨ ਉਹਨਾਂ ਦੀ ਆਮਦ ਵਿੱਚ ਬਹੁਤ ਵੱਡੀ ਅਯੁੱਧਿਆ ਦੇ ਵਿੱਚ ਦੀਪਮਾਲਾ ਹੋਈ ਅਤੇ ਜਿਸ ਦੀਪਮਾਲਾ ਨੂੰ ਦੀਵਾਲੀ ਦਾ ਨਾਮ ਦਿੱਤਾ ਗਿਆ। ਪਰ ਧਾਰਮਿਕ ਗ੍ਰੰਥ ਕਹਿੰਦੇ ਨੇ ਦੀਵਾਲੀ ਉਦੋਂ ਦੀ ਹੋਂਦ 'ਚ ਆਈ ਹੈ ਜਦੋਂ ਦਾ ਆਹ ਘਿਓ ਅਤੇ ਤੇਲ ਹੋਂਦ ਵਿੱਚ ਆਇਆ, ਦੀਵੇ ਉਦੋਂ ਦੇ ਜਗ ਰਹੇ ਨੇ। ਇੱਕ ਸ਼੍ਰੀਮਾਨ ਸਿੰਘ ਸਾਹਿਬ ਬਾਬਾ ਹਜੂਰਾ ਸਿੰਘ ਜੀ ਗ੍ਰੰਥੀ ਸ਼੍ਰੀ ਹਜੂਰ ਸਾਹਿਬ ਵਿਖੇ ਨਿਵਾਸ ਕਰਦੇ ਸਨ। ਸੰਗਤ ਦਰਸ਼ਨਾਂ ਵਾਸਤੇ ਗਈ ਅਤੇ ਸੁਭਾਵਕ ਹੀ ਸੰਗਤ ਨੇ ਬਾਬਾ ਹਜੂਰਾ ਸਿੰਘ ਜੀ ਨੂੰ ਪੁੱਛਿਆ ਕਿ ਮਹਾਂਪੁਰਸ਼ੋ, ਇਹ ਦੀਵਾਲੀ ਦਾ ਤਿਉਹਾਰ ਕਿਵੇਂ ਕਿਵੇਂ ਅਤੇ ਕਦੋਂ ਕਦੋਂ ਆਪਣੇ ਧਰਮ ਦੇ ਵਿੱਚ ਮਨਾਇਆ ਗਿਆ? ਅਤੇ ਬਾਬਾ ਹਜੂਰਾ ਸਿੰਘ ਜੀ ਨੇ ਇਹ ਬਾਤ ਸੰਗਤ ਨੂੰ ਸੁਣਾਈ ਕਿ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਇਆ, ਸਰਹੰਦ ਉਜਾੜ ਦਿੱਤੀ, ਸਮੇਂ ਦੇ ਹਾਕਮ ਨੂੰ ਸਜ਼ਾ ਦੇ ਕਰਕੇ, ਬਹੁਤ ਸਾਰੇ ਐਸੇ ਜ਼ੁਲਮ ਦਾ ਨਾਸ ਕਰਕੇ, ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੱਤਰਿਕਾ ਲਿਖੀ ਸੀ ਕਿ ਮਹਾਰਾਜ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਲਿਆ ਗਿਆ ਹੈ, ਸਰਹੰਦ ਨੂੰ ਢਾਹ ਦਿੱਤਾ ਗਿਆ, ਮਿੱਟੀ ਵਿੱਚ ਮਲਾ ਦਿੱਤਾ ਗਿਆ ਹੈ, ਅਤੇ ਬਾਬਾ ਹਜੂਰਾ ਸਿੰਘ ਜੀ ਦੱਸਦੇ ਹੁੰਦੇ ਸਨ ਕਲਗੀਧਰ ਪਾਤਸ਼ਾਹ ਨੇ 5 ਦਿਨ ਹਜੂਰ ਸਾਹਿਬ ਦੀਪਮਾਲਾ ਕੀਤੀ। 5 ਦਿਨ ਜਿਸ ਦਿਨ ਸੁਨਾਹ ਮਿਲਿਆ ਉਸ ਤੋਂ 6ਵੇਂ ਦਿਨ ਬਾਅਦ ਦੀਵਾਲੀ ਸੀ, ਦੀਵਾਲੀ ਦਾ ਦਿਨ ਸੀ। ਕਲਗੀਧਰ ਪਾਤਸ਼ਾਹ ਨੇ ਪੂਰੇ 5 ਦਿਨ ਹਜੂਰ ਸਾਹਿਬ ਇਸ ਖੁਸ਼ੀ ਵਿੱਚ ਦੀਪਮਾਲਾ ਕੀਤੀ ਕਿ ਸਾਡੇ ਭੇਜੇ ਹੋਏ ਬੰਦਾ ਸਿੰਘ ਬਹਾਦਰ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਹੈ। ਗੁਰੂ ਕਿਹਾ ਸਿੱਖਾ ਦੀਵਾ ਜਗਾਉਣਾ ਮਾੜੀ ਗੱਲ ਨਹੀਂ, ਬੜੀ ਚੰਗੀ ਗੱਲ ਹੈ। ਲੋ ਦੀ ਲੋੜ ਪੈਂਦੀ ਹੈ, ਲਾਈਟ ਬੁੱਝ ਜਾਵੇ ਨਾ ਰਾਤ ਹਨੇਰੇ ਤਾਂ ਬੜਾ ਇਹ ਲੋ ਪ੍ਰਕਾਸ਼ ਸੂਰ ਗਿਆਨ ਜਿਹੜਾ ਇਹ ਸਾਨੂੰ ਕੰਮ ਦਿੰਦਾ ਹੈ। ਪਰ ਅਸੀਂ ਪੁਜਾਰੀ ਨਹੀਂ ਸੀ ਬਣਨਾ ਇਹਦੇ। ਹੁਣ ਆਪਾਂ ਲਛਮੀ ਸ਼ਬਦ ਪੜ੍ਹਦੇ ਹਾਂ ਅਤੇ ਪੂਜਾ ਸ਼ਬਦ ਪੜ੍ਹਦੇ, ਦੋਵੇਂ ਹੀ ਸੰਸਕ੍ਰਿਤ ਦੇ ਨੇ, ਪਰ ਗੁਰੂ ਨਾਨਕ ਨੇ ਸਾਨੂੰ ਦੋਵਾਂ ਦਾ ਪੂਜਨ ਕਰਨ ਵਾਸਤੇ ਨਹੀਂ ਕਿਹਾ। ਨਾ ਦਰਵਾਜ਼ੇ ਗਿਆਨੀ ਜੀ ਦੱਸ ਰਹੇ ਸਨ, ਨਾ ਸਾਨੂੰ ਦਰਵਾਜ਼ੇ ਖੁੱਲ੍ਹੇ ਰੱਖਣ ਲਈ ਕਿਹਾ, ਨਾ ਸਾਨੂੰ ਇਸ ਮਾਇਆ ਦੀ ਪੂਜਾ ਕਰਨ ਵਾਸਤੇ ਕਿਹਾ, ਨਾ ਇਸ ਅੱਗ ਦੀ ਪੂਜਾ ਕਰਨ ਵਾਸਤੇ ਕਿਹਾ। ਸਾਨੂੰ ਤਾਂ ਕਿਹਾ ਸੀ ਪੂਜਾ ਸ਼ਬਦ ਕੀ। ਪੂਜਾ ਤਾਂ ਆਪਾਂ ਸ਼ਬਦ ਦੀ ਕਰਨੀ ਹੈ। ਜਿਹੜਾ ਸ਼ਬਦ ਸਾਨੂੰ ਪ੍ਰਕਾਸ਼ ਦੇ ਰਿਹਾ, ਗੁਰਬਾਣੀ ਦਾ ਸ਼ਬਦ ਪੜ੍ਹਿਆ ਆਪਾਂ, ਬਲਿਓ ਚਿਰਾਗ ਅੰਧਿਆਰਮ ਹੈ, ਸਭ ਕੱਲ ਉਧਰੀ ਇੱਕ ਨਾਮ ਧਰਮ। ਕਿਹਦੇ ਨਾਲ ਉਧਰਿਆ ਸੰਸਾਰ? ਕਿਹਦੇ ਨਾਲ? ਇੱਕ ਨਾਮ ਦੇ ਨਾਲ। ਨਾਮ ਦਾ ਜਿਵੇਂ ਜਿਵੇਂ ਸੰਸਾਰ ਨੂੰ ਗਿਆਨ ਹੋਇਆ, ਨਾਮ ਦਾ ਜਿਵੇਂ ਜਿਵੇਂ ਸੰਸਾਰ ਦੇ ਲੋਕਾਂ ਨੂੰ ਪ੍ਰਕਾਸ਼ ਮਿਲਿਆ, ਉਵੇਂ ਉਵੇਂ ਉਧਰੇ। ਨਹੀਂ ਤਾਂ ਪਹਿਲਾਂ ਬਹੁਤ ਸਾਰੇ ਇੱਥੇ ਮਹਾਂਪੁਰਸ਼ ਸੰਸਾਰ ਦੇ ਉੱਤੇ ਆ ਰਹੇ ਸਨ, ਆਏ ਹੋਏ ਸਨ, ਜੀ ਰਹੇ ਸਨ ਅਤੇ ਸੰਸਾਰ ਨੂੰ ਆਪਣੇ ਆਪਣੇ ਨਾਲ ਜੋੜ ਰਹੇ ਸਨ। ਥੋੜ ਚਿਰੀ ਜ਼ਿੰਦਗੀ ਜੀਣ ਦੇ ਸ਼ਬਦ ਨੂੰ ਅਸੀਂ ਆਪਣਾ ਇੱਕ ਮਨ ਦਾ ਮਨੋਰੰਜਨ ਬਣਾ ਲਿਆ ਹੈ ਕਿ ਜਿਸ ਵੇਲੇ ਰਾਗੀ ਸਿੰਘ ਕੀਰਤਨ ਕਰਦੇ ਨੇ, ਸਾਡੀਆਂ ਪਰਚੀਆਂ ਜਾਂਦੀਆਂ ਨੇ, ਰਾਗੀ ਜੀ ਸਾਨੂੰ ਇਹ ਸ਼ਬਦ ਸੁਣਾਓ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਇਸੇ ਪੰਕਤੀ ਦਾ ਹੋਰ ਰੱਖਿਆ। ਕਹਿਣ ਲੱਗੇ, ਗੁਰੂ ਕੇ ਸਿੱਖਾ ਜਿਵੇਂ ਦੀਵਾਲੀ ਦੀ ਰਾਤ ਦਾ ਜਗਿਆ ਹੋਇਆ ਦੀਵਾ ਉਨ੍ਹਾਂ ਚਿਰ ਜਗਣਾ ਹੈ ਜਿੰਨਾ ਚਿਰ ਦੀਵੇ ਵਿੱਚ ਤੇਲ ਹੈ। ਪਰ ਯਾਦ ਰੱਖੀਂ, ਜਿੱਦਣ ਤੇਲ ਮੁੱਕ ਗਿਆ ਦੀਵਾ ਬੁੱਝ ਜਾਣਾ ਹੈ। ਇਹਦੇ ਹੁਣ ਦੋ ਤਿੰਨ ਪ੍ਰਮਾਣ ਭਾਈ ਸਾਹਿਬ ਜੀ ਨੇ ਵੇਖੋ ਇੱਕ ਹੀ ਪੰਕਤੀ ਦੇ ਸਾਨੂੰ ਸਮਝਾ ਦੇਣੇ ਨੇ, ਪਰ ਉਹ ਆਪਣੀ ਕਸ਼ਿਸ਼ ਆਪਣੀ ਹੋਣੀ ਚਾਹੀਦੀ ਵੀ ਆਪਾਂ ਇਹਦੇ ਵਿੱਚੋਂ ਸਿੱਖ ਲਈਏ। ਹੁਣ ਇੱਕ ਪ੍ਰਮਾਣ ਭਾਈ ਸਾਹਿਬ ਨੇ ਇਹ ਦੇ ਦਿੱਤਾ ਨਾ ਵੀ ਦੀਵਾ ਉਨ੍ਹਾਂ ਚਿਰ ਜਗਣਾ ਜਿੰਨਾ ਚਿਰ ਤੇਲ ਹੈ, ਅਤੇ ਜਿੱਦਣ ਤੇਲ ਮੁੱਕ ਗਿਆ ਭਾਈ ਸਾਹਿਬ ਇਹ ਵੀ ਕਹਿੰਦੇ ਉਹਨੂੰ ਇਹਨੇ ਵੱਟੀ ਵੀ ਸਾੜ ਦੇਣੀ ਅੱਗ ਨੇ। ਤੁਸੀਂ ਪ੍ਰੈਕਟੀਕਲ ਕਰਨਾ, ਅੱਜ ਪ੍ਰੈਕਟੀਕਲ ਕਰਨ ਦਾ ਸਮਾਂ ਹੈ। ਤੁਸੀਂ 10 ਮਿੰਟ 20 ਮਿੰਟ ਅੱਧਾ ਘੰਟਾ ਦੀਵੇ ਦੇ ਕੋਲ ਬੈਠ ਜਾਣਾ, ਜਿਵੇਂ ਜਿਵੇਂ ਦੀਵੇ 'ਚੋਂ ਤੇਲ ਮੁੱਕਦਾ ਜਾਏਗਾ ਜਿਹੜੀ ਅੱਗ ਹੈ ਉਹ ਵੱਟੀ ਨੂੰ ਦੀਵੇ ਦੇ ਅੰਦਰ ਤੱਕ ਸਾੜਦੀ ਜਾਏਗੀ। ਗੁਰੂ ਕਿਆ ਸਿੱਖਾ ਤੇਰੇ ਅੰਦਰ ਪਰਮੇਸ਼ਰ ਦਾ ਨਾਮ ਹੈ, ਤੇਰੇ ਜੀਵਨ ਦਾ ਦੀਵਾ ਜਗਦਾ ਰਹੇਗਾ। ਜਦੋਂ ਤੇਰੇ ਅੰਦਰੋਂ ਪਰਮੇਸ਼ਰ ਦਾ ਨਾਮ ਮੁੱਕ ਗਿਆ ਤੇ ਸਮਝ ਲਈ ਤੇਰੀ ਇਹ ਜੀਵਨ ਰੂਪੀ ਵੱਟੀ ਵੀ ਸੜਦੀ ਜਾਵੇਗੀ। ਇਹ ਵੱਟੀ ਵੀ ਦੀਵਾਲੀ ਦੀ ਰਾਤ ਪੰਕਤੀ ਇੱਕ ਹੀ ਹੈ, ਅਰਥ ਬਦਲਦੇ ਜਾ ਰਹੇ ਨੇ। ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਹੁਣ ਤੀਜਾ ਪ੍ਰਮਾਣ ਭਾਈ ਸਾਹਿਬ ਇੱਕ ਹੋਰ ਲੱਗੇ ਨੇ ਰੱਖਣ। ਕਹਿੰਦੇ ਜਿਹੜੇ ਦੀਵੇ 'ਚੋਂ ਤੇਲ ਮੱਚ ਜਾਵੇ, ਜਿਹੜੇ ਦੀਵੇ ਦੀ ਵੱਟੀ ਮੱਚ ਜਾਵੇ, ਉਹ ਦੀਵੇ ਦੇ ਅੰਦਰ ਕੀ ਰਹਿ ਜਾਂਦਾ ਹੈ? ਕੇਵਲ ਕਾਲਖ। ਵੱਟੀ ਵੀ ਕਾਲੀ, ਦੀਵੇ ਦਾ ਅੰਦਰਲਾ ਆਕਾਰ ਵਿਕਾਰ ਸਭ ਕਾਲਾ। ਗੁਰੂ ਕਿਆ ਸਿੱਖਾ ਜਿੰਨਾ ਚਿਰ ਤੇਰੇ ਅੰਦਰ ਭਜਨ ਬੰਦਗੀ ਹੈ, ਤੇਰਾ ਦੀਵਾ ਸਾਫ਼ ਰਹੇਗਾ। ਪਰ ਯਾਦ ਰੱਖੀਂ, ਜਿੱਦਣ ਤੇਰੇ ਅੰਦਰੋਂ ਭਜਨ ਬੰਦਗੀ ਮੁੱਕ ਗਈ, ਉੱਦਣ ਤੇਰਾ ਅੰਤਰ ਆਤਮਾ ਅੰਤਸ਼ਕਰਨ ਕਾਲਾ ਹੋ ਜਾਵੇਗਾ। ਦੀਵਾਲੀ ਦੀ ਰਾਤ ਦੀਵੇ ਬਾਲੀਆਂ ਨੂੰ, ਪੰਕਤੀ ਇਹ ਕੀ ਹੈ? ਭਾਈ ਸਾਹਿਬ ਚੌਥਾ ਪ੍ਰਮਾਣ ਰੱਖਣ ਲੱਗੇ ਨੇ ਇਸੇ ਪੰਕਤੀ ਦਾ। ਗੁਰੂ ਕਿਆ ਸਿੱਖਾ ਜਦੋਂ ਦੀਵਾ ਬਲ ਜਾਵੇ, ਤੇਲ ਬਲ ਜਾਵੇ, ਵੱਟੀ ਜਲ ਜਾਵੇ, ਦੀਵਾ ਕਾਲਾ ਹੋ ਜਾਵੇ, ਤੇ ਉਹਨੂੰ ਹੱਥ ਲਾਵੇ ਤੇ ਫਿਰ ਕੀ ਹੋਵੇਗਾ ਭਲਾ? ਜੇ ਤੁਹਾਨੂੰ ਮੇਰੇ 'ਤੇ ਯਕੀਨ ਨਾ ਆਵੇ, ਤੇ ਗੁਰਮੁਖੋ ਜੋਤ ਵਾਲਾ ਡੱਬਾ ਪਿਆ, ਉਹਨੂੰ ਹੱਥ ਲਾ ਕੇ ਆਓ ਮਾੜਾ ਮਾੜਾ, ਤੁਹਾਨੂੰ ਇਹ ਫਾਰਮੂਲਾ ਸਾਹਮਣੇ ਆ ਜਾਏਗਾ ਵੀ ਜੋ ਬਾਤ ਮੈਂ ਕਹੀਏ ਸੱਚ ਹੈ। ਜਦੋਂ ਉਹਨੂੰ ਹੱਥ ਲਾਵਾਂਗੇ ਉਹ ਸਾਡੇ ਹੱਥ ਕਾਲੇ ਕਰੇਗਾ, ਜ਼ਿਆਦਾ ਉਹਦੇ ਨਜ਼ਦੀਕ ਜਾਵਾਂਗੇ ਕੱਪੜੇ ਵੀ ਕਾਲੇ ਕਰ ਦੇਗਾ। ਭਾਈ ਗੁਰਦਾਸ ਕਹਿੰਦੇ ਨੇ ਜੇ ਦੀਵਾ ਬਾਲਣਾ ਤੇ ਗਿਆਨ ਪੁੱਤਰ ਦਾ ਦੀਵਾ ਬਾਲ ਆਪਣੇ ਅੰਦਰ, ਬਾਹਰਲਾ ਦੀਵਾ ਜਦੋਂ ਤੇਲ ਮੱਚ ਗਿਆ, ਵੱਟੀ ਮੱਚ ਗਈ, ਦੀਵਾ ਕਾਲਾ ਹੋ ਗਿਆ, ਜਦੋਂ ਉਹਨੂੰ ਤੂੰ ਹੱਥ ਲਾਏਗਾ ਤੇਰੇ ਹੱਥ ਵੀ ਕਾਲੇ ਕਰ ਦੇਗਾ, ਤੇ ਜੇ ਕੱਪੜੇ ਲੱਗ ਗਏ ਤੇਰੇ ਕੱਪੜੇ ਵੀ ਕਾਲੇ ਹੋ ਜਾਣਗੇ। ਹੁਣ ਇਹ ਪ੍ਰਮਾਣ ਭਾਈ ਸਾਹਿਬ ਨੇ ਲਾਇਆ ਕਿੱਥੇ ਹੈ? ਗੁਰੂ ਕਿਆ ਸਿੱਖਾ, ਜਿੰਨਾ ਚਿਰ ਤੇਰੇ ਅੰਦਰ ਸਿਮਰਨ ਭਜਨ ਬੰਦਗੀ ਹੈ, ਤੇਰੇ ਸੰਗ ਕੁਸੰਗੀ ਨਾਲ ਬੈਠਣ ਵਾਲੇ ਤੇਰੇ ਤੋਂ ਲਾਭ ਲੈਂਦੇ ਰਹਿਣਗੇ। ਪਰ ਯਾਦ ਰੱਖੀ, ਜਿੱਦਣ ਤੇਰੀ ਅੰਤਰ ਆਤਮਾ ਸਾਰੀ ਸੜ ਕੇ ਪਾਪਾਂ ਵਿਕਾਰਾਂ ਨਾਲ ਕਾਲੀ ਹੋ ਗਈ, ਉਦਣ ਜਿਹੜਾ ਵੀ ਤੇਰਾ ਸੰਗ ਕਰੇਗਾ ਉਹ ਵੀ ਕਾਲਾ ਹੋ ਜਾਵੇਗਾ। ਸੰਗ ਕੁਸੰਗੀ ਬੈਸ ਤੇ ਤਬ ਪੂਛੈ ਧਰਮ ਰਾਏ। ਇੱਕ ਆਪਾਂ ਕਹਿੰਦੇ ਸਬਤ ਸੰਗਤ, ਸੰਗਤ ਕਾ ਗੁਣ ਬਹੁਤ ਅਧਿਕਾਈ। ਸੰਗਤ ਦੇ ਗੁਣ ਇੰਨੇ ਨੇ, ਕਦੇ ਸੰਗਤੀ ਹੋਈ ਸੀ ਭਗਵਾਨ ਵਾਲਮੀਕ ਨੂੰ ਤੇ ਚੋਰੀਆਂ ਛੱਡ ਕੇ ਤੇ ਭਗਵਾਨ ਬਣ ਗਿਆ। ਤੇ ਜੇ ਇੱਕ ਸੰਗਤ 'ਚ ਹੀ ਰਹਿੰਦਾ ਜੇ, ਫਿਰ ਕਿਹਾ ਇਹੋ ਹੀ ਚੱਲਣਾ ਹੈ ਨਾ ਕੰਮ, ਵੀ ਚੋਰ ਹੈ ਵਾਲਮੀਕ। ਬਾਬੇ ਬਿਧੀ ਚੰਦ ਜੀ ਨੂੰ ਸੰਗਤ ਹੋਈ, ਪਹਿਲਾਂ ਕੁਸੰਗਤ ਸੀ ਮਾਮਿਆਂ ਦੀ, ਸਰਾਲੀ ਵਾਲੇ ਮਾਮਿਆਂ ਦੀ ਪਹਿਲਾਂ ਕੁਸੰਗਤ ਸੀ ਅਤੇ ਚੋਰ ਸੀ, ਮੱਝਾਂ ਚੋਰੀ ਕਰਨੀਆਂ, ਹਲ ਚੁੱਕ ਲਿਆਂਦਾ, ਸੁਹਾਗਾ ਚੁੱਕ ਲਿਆਂਦਾ, ਬੱਕਰੀਆਂ ਖੋਲ ਲਿਆਂਦੀਆਂ। ਪਰ ਜਿੱਦਣ ਬਾਬੇ ਅਦਲੀ ਦੀ ਸੰਗਤ ਹੋ ਗਈ, ਉਦਣ ਬਿਧੀ ਚੰਦ ਚੋਰ ਨਾ ਰਿਹਾ, ਉਦਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਣ ਗਿਆ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਪਰ ਬਣਿਆ ਕਿਵੇਂ? ਬਣਿਆ ਤਾਂ ਕਿ ਜਿਵੇਂ ਬਾਬੇ ਅਦਲੀ ਦੇ ਅੰਦਰ ਤੇਲ ਘਿਓ ਸੀ, ਉਹਦੀ ਵੱਟੀ ਜਲ ਰਹੀ ਸੀ, ਦੀਵਾ ਲੋ ਦੇ ਰਿਹਾ ਸੀ, ਪ੍ਰਕਾਸ਼ ਹੋ ਰਿਹਾ ਸੀ, ਉਸ ਦੀਵੇ ਦੀ ਸੰਗਤ ਵਿੱਚ ਜਾ ਬੈਠਾ ਬਾਬਾ ਬਿਧੀ ਚੰਦ ਤੇ ਗਿਆਨ ਮਿਲ ਗਿਆ। ਜੇ ਬਾਬੇ ਅਦਲੀ ਦਾ ਵੀ ਕਿਤੇ ਦੀਵਾ ਸੜਿਆ ਹੁੰਦਾ, ਬੁਝਿਆ ਹੁੰਦਾ, ਅਤੇ ਜੇ ਕੋਲ ਜਾ ਕੇ ਬੈਠ ਲੈਂਦਾ, ਤਾਂ ਫਿਰ ਇਹੋ ਹੀ ਕਹਿਣਾ ਹੈ ਨਾ, ਲੈ ਬਿਧੀ ਚੰਦਾ ਖੋਲ ਲਾ, ਫਲਾਣੇ ਦੀਆਂ ਬੱਕਰੀਆਂ ਬਾਹਰੇ ਵੱਜੀਆਂ ਨੇ। ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਗੁਰੂ ਕਿਆ ਸਿੱਖਾ, ਇਹ ਤੇਰੀ ਥੋੜ ਚਿਰੀ ਜਿਹੜੀ ਤੇਰੇ ਕੋਲ ਜ਼ਿੰਦਗੀ ਤੈਨੂੰ ਪਰਮੇਸ਼ਰ ਨੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਇਹਦੇ ਵਿੱਚ ਜੇ ਦੀਵਾ ਬਾਲਣਾ ਹੈ ਤੇ ਗਿਆਨ ਦਾ ਦੀਵਾ ਬਾਲ। ਬਾਹਰਲੇ ਦੀਵੇ ਦੇ ਇੱਕੋ ਹੀ ਇੱਕ ਫਾਇਦਾ ਹੈ, ਬਾਕੀ ਸਾਰੇ ਨੁਕਸਾਨ ਹੈ, ਕਿ ਜਿੰਨਾ ਚਿਰ ਤੇਲ ਹੈ ਉਨਾ ਚਿਰ ਪ੍ਰਕਾਸ਼ ਹੈ, ਜਦੋਂ ਤੇਲ ਮੁੱਕ ਜਾਂਦਾ ਤੇ ਉਦੋਂ ਪ੍ਰਕਾਸ਼ ਵੀ ਮੁੱਕ ਜਾਂਦਾ, ਫਿਰ ਉਹਦੇ ਵਿੱਚ ਔਗਣ ਹੀ ਔਗਣ ਹੁੰਦੇ ਨੇ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ। ਗੁਰੂ ਦੇ ਗਿਆਨ ਦਾ ਜਿਹੜਾ ਗਿਆਨ ਹੈ ਨਾ ਗੁਰੂ ਦਾ, ਇਹਨੂੰ ਤਾਂ ਦੇਖੋ ਕਿੱਡੀ ਵੱਡੀ ਐਗਜ਼ੈਂਪਲ ਦੇ ਨਾਲ ਮਿਣਿਆ ਜਾ ਰਿਹਾ ਹੈ। ਜੇ ਸੌ ਭਾਵ ਕਈ ਸੌ ਚੰਦਰਮਾ ਚੜ੍ਹ ਜਾਵੇ, ਸੂਰਜ ਚੜ੍ਹੇ ਹਜ਼ਾਰ, ਹਜ਼ਾਰਾਂ ਸੂਰਜ ਚੜ੍ਹ ਜਾਣ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਹਨੇਰਾ ਹੀ ਹੈ। ਦੀਵਾਲੀ ਦੀ ਰਾਤ ਦੀਵੇ ਬਾਲਿਆ, ਦੀਵੇ ਜਿੰਨੇ ਮਰਜ਼ੀ ਬਾਲਾ, ਦੀਵਾ ਗੁਰੂ ਥੋੜ੍ਹੀ ਹੈ ਤੇਰਾ, ਦੀਵਾ ਗੁਰੂ ਨਹੀਂ ਹੈ। ਦੀਵਾ ਤੇ ਸਿਰਫ ਇੱਕ ਆਪਣੀਆਂ ਅੱਖਾਂ ਦਾ ਮਨੋਰੰਜਨ ਕਰਨ ਦਾ ਸਾਧਨ ਹੈ। ਜੇ ਕਹੀਏ ਵੀ ਸਾਡੀ ਅੰਤਰ ਆਤਮੇ ਦਾ ਸਾਧਨ ਹੈ, ਤੇ ਫਿਰ ਨਹੀਂ, ਫਿਰ ਅੰਤਰ ਆਤਮੇ ਦਾ ਸਾਧਨ ਤੇ ਗੁਰੂ ਹੀ ਹੈ, ਤੇ ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਹੁਣ ਬਾਹਰਲੇ ਜਿਹੜਾ ਦੀਵਾ ਜਗਾਵਾਂਗੇ, ਜਾਂ ਆਪਾਂ ਮੋਮਬੱਤੀ ਜਗਾਵਾਂਗੇ, ਜਾਂ ਲਾਈਟ ਜਗਾਵਾਂਗੇ, ਜਾਂ ਚਮੁਖੀਆ ਤੇਲ ਪਾ ਕੇ ਆਪਾਂ ਦੀਵਾ ਜਗਾਵਾਂਗੇ, ਇਹਦੇ ਨਾਲ ਸਾਨੂੰ ਮਿਲਣੀ ਹੈ ਕੇਵਲ ਰੋਸ਼ਨੀ। ਰੋਸ਼ਨੀ ਸਾਡੀ ਜ਼ਿੰਦਗੀ 'ਚ ਸਿਰਫ ਇੰਨਾ ਕੀ ਰੋਲ ਅਦਾ ਕਰਦੀ ਹੈ ਕਿ ਸਾਨੂੰ ਭੁੱਲਿਆ ਹੋਇਆ ਰਾਹ ਲੱਭ ਦਿੰਦੀ ਹੈ। ਬੜੀ ਵੱਡੀ ਗੱਲ ਹੋਵੇ ਆਪਣੇ ਲਿਖਣ ਦੇ ਕੰਮ ਆ ਜਾਂਦੀ ਹੈ, ਬਹੁਤ ਵੱਡੀ ਗੱਲ ਹੋਵੇ ਤਾਂ ਕੋਈ ਗਵਾਚੀ ਚੀਜ਼ ਲੱਭਣ ਦੇ ਕੰਮ ਆ ਜਾਂਦੀ ਹੈ। ਇਸ ਤੋਂ ਵੱਧ ਕੇ ਜਿਹੜੀ ਲਾਈਟ ਹੈ, ਇਹਦਾ ਸਾਡੀ ਜ਼ਿੰਦਗੀ 'ਚ ਕੋਈ ਰੋਲ ਨਹੀਂ ਹੈਗਾ। ਪਰ ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਅਸੀਂ ਕਿਹੜੇ ਹਨੇਰੇ 'ਚ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਬਾਹਰਲੀ ਵਸਤੂ ਗਵਾਚੀ ਹੈ ਦੀਵੇ ਨਾ ਲੱਭ ਲੇਗਾ। ਬਾਹਰ ਕੋਈ ਰਾਹ ਭੁੱਲ ਗਿਆ ਹੈ ਤੇ ਲਾਈਟ ਨਾਲ ਲੱਭ ਲੇਗਾ, ਪਰ ਜਿਹੜਾ ਅੰਦਰੋਂ ਗਵਾਚ ਗਿਆ ਉਹ ਕਿਵੇਂ ਲੱਭੇਗਾ? ਤੁਸੀਂ ਇੱਕ ਬੀਬੀ ਰਹਿਬਾਂ ਦੀ ਸਾਖੀ ਕਈ ਵਾਰ ਗਿਆਨੀ ਸਿੰਘਾਂ ਦੇ ਰਸਨਾ ਤੋਂ ਸੁਣੀ ਹੋਵੇਗੀ, ਕਿ ਜਦੋਂ ਮੱਕੇ ਦੇ ਹੱਜ ਵਾਸਤੇ ਗਈ ਤੇ ਰਸਤੇ 'ਚ ਕੁੱਤੀ ਦੇ ਬੱਚੇ ਮਿਲ ਪਏ, ਪਿਆਸੇ ਹੋਣ ਕਰਕੇ ਉਹਨੇ ਆਪਣੇ ਤਨ ਦੇ ਕੱਪੜੇ ਪਾੜ ਕੇ ਇੱਕ ਡੂੰਘੇ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਕੁੱਤੀ ਦੇ ਬੱਚਿਆਂ ਨੂੰ ਪਿਆਲ ਦਿੱਤਾ ਅਤੇ ਆਪ ਉਹ ਨਗਨ ਹੋਣ ਕਰਕੇ ਮੱਕੇ ਨਾ ਜਾ ਸਕੀ। ਅਤੇ ਇਤਿਹਾਸਕਾਰਾਂ ਮੁਤਾਬਕ ਕਿ ਮੱਕਾ 60 ਕੋਹ ਸ਼ਾਇਦ ਚੱਲ ਕਰਕੇ ਉਸ ਬੀਬੀ ਨੂੰ ਦਰਸ਼ਨ ਦੇਣ ਆਇਆ। ਉਹ ਬੀਬੀ ਇੱਕ ਸਾਧੂ ਦੀ ਕੁਟੀਆ ਵਿੱਚ ਜਾ ਵੜੀ ਅਤੇ ਜਿਹੜਾ ਸਾਧੂ ਸੀ ਉਹ ਕਦੇ ਅੰਦਰ ਬਾਹਰ ਹਨੇਰੇ ਦੇ ਵਿੱਚ ਹੱਥ ਮਾਰਦਾ ਫਿਰੇ ਅਤੇ ਬੀਬੀ ਨੇ ਸੁਭਾਵਕ ਪੁੱਛਿਆ, ਬਜ਼ੁਰਗ ਬਾਬਾ ਕੀ ਲੱਭਦਾ ਹੈ? ਕਹਿਣ ਲੱਗਾ, ਮੇਰੀ ਸੂਈ ਗਵਾਚੀ ਹੈ। ਅਤੇ ਬੀਬੀ ਰਹਿਬਾਂ ਬੜੇ ਪਿਆਰ ਨਾਲ ਪੁੱਛਣ ਲੱਗੀ, ਬਾਬਾ ਅੰਦਰ ਗਵਾਚੀ ਅਤੇ ਜਾਂ ਬਾਹਰ? ਕਹਿਣ ਲੱਗਾ, ਗਵਾਚੀ ਤਾਂ ਅੰਦਰ ਹੀ ਹੈ। ਅਤੇ ਕਹਿਣ ਲੱਗੀ, ਭਲਿਆ ਮਾਨਸਾ ਫਿਰ ਬਾਹਰ ਕੀ ਲੱਭਦਾ ਹੈ? ਸੂਈ ਅੰਦਰ ਗਵਾਚੀ ਹੈ, ਰੇਤ ਬਾਹਰ ਟਿੱਬਿਆਂ ਦੀ ਫੋਲਦਾ ਪਿਆ ਹੈ। ਮਨੁੱਖਾ ਤੂੰ ਆਪਣੇ ਗਵਾਚਾ ਅੰਦਰੋਂ ਹੋਇਆ ਹੈ, ਲੱਭਦਾ ਸਰੋਂ ਦੇ ਦੀਵਿਆਂ ਨਾਲ ਫਿਰਦਾ ਹੈ ਆਪਣੇ ਆਪ ਨੂੰ। ਗਵਾਚਾ ਤੂੰ ਅੰਦਰੋਂ ਹੋਇਆ ਹੈ, ਅੰਦਰੋਂ ਕੀ ਗਵਾਚਾ ਹੈ? ਤੇਰੇ ਬਾਹਰਲੇ ਜਿਹੜੇ ਸਾਧਨ ਨੇ, ਵਿਗੜੇ ਹੋਏ ਕਾਰਜ ਨੇ, ਉਹ ਤਾਂ ਲੈਟ ਨਾਲ ਬਣੇ ਨੇ। ਜਿਹੜਾ ਤੇਰੇ ਅੰਦਰ ਕਾਮ ਘਰ ਕਰਕੇ ਬਹਿ ਗਿਆ, ਇੱਧਰੋਂ ਕਿੱਦਾਂ ਛੁਟਕਾਰਾ ਕਰਾਵੇਂਗਾ? ਜਿਹੜਾ ਤੇਰੇ ਅੰਦਰ ਕ੍ਰੋਧ, ਜਿਹੜੀ ਤੇਰੇ ਅੰਦਰ ਲਾਲਸਾ, ਜਿਹੜੀ ਤੇਰੇ ਅੰਦਰ ਹਉਮੈ, ਹੰਗਤਾ, ਮਮਤਾ, ਇਹ ਮੈਲਾਂ ਆਣ ਕੇ ਬੈਠ ਗਈਆਂ ਨੇ, ਇਹਨਾਂ ਤੋਂ ਕਿਵੇਂ ਛੁਟਕਾਰਾ ਕਰਾਵੇਂਗਾ? ਇਹਨਾਂ ਤੋਂ ਤਾਂ ਛੁਟਕਾਰਾ ਤਾਂ ਹੀ ਹੋਣਾ ਹੈ, ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਹਨੇਰਾ ਹੈ। ਸਾਡੇ ਜੀਵਨ ਵਿੱਚ ਗੁਰੂ ਤੋਂ ਬਗੈਰ ਅੰਧੇਰਾ ਹੈ। ਆਪਾਂ ਫਿਰ ਬਾਤ ਇੱਥੇ ਆਈਏ, ਜਿੰਨਾ ਚਿਰ ਗੁਰੂ ਨਹੀਂ ਸਾਡੇ ਜੀਵਨ ਵਿੱਚ ਆਉਂਦਾ ਉਨਾ ਚਿਰ ਦੀਵਾਲੀ ਨਹੀਂ ਮਨਾਈ ਜਾਣੀ ਸਾਡੀ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਪਾਲੀਅਨ। ਆ ਰਾਤ ਪੈਣੀ ਹੈ ਨਾ ਹੋਰ ਥੋੜ੍ਹੀ ਘੜੀ ਨੂੰ, ਅਤੇ ਤੁਸੀਂ ਇੱਕ ਪ੍ਰਤੱਖ ਕੌਤਕ ਵੇਖਣਾ ਹੈ ਕਿ ਆ ਜਿਹੜਾ ਸੂਰਜ ਚੜ੍ਹਿਆ ਹੋਇਆ ਹੈ ਨਾ, ਇਹਨੇ ਜਿਵੇਂ ਜਿਵੇਂ ਆ ਪਹਾੜੀਆਂ ਦੇ ਪਿੱਛੇ ਲੁਕਣਾ ਹੈ, ਤਾਰਿਆਂ ਨੇ ਟਿਮਟਮਾਉਣ ਲੱਗ ਪੈਣਾ ਹੈ, ਤਾਰਿਆਂ ਨੇ ਆਪਣਾ ਰੂਪ ਵਿਖਾਉਣ ਲੱਗ ਪੈਣਾ ਹੈ, ਤਾਰਿਆਂ ਨੇ ਆਪਣੇ ਚਲਕਾਰੇ ਅਤੇ ਝਾਕੀਆਂ ਵਿਖਾਉਣ ਲੱਗ ਪੈਣਾ ਹੈ। ਪਰ ਜਦੋਂ ਸਵੇਰ ਹੋਣੀ ਹੈ, ਜਦੋਂ ਸੂਰਜ ਨੇ ਇੱਧਰ ਬਾਗਾਂ ਵਾਲੇ ਪਾਸੋਂ ਨਿਕਲਣਾ ਹੈ, ਇਹਨਾਂ ਤਾਰਿਆਂ ਨੇ ਉਦੋਂ ਫਿਰ ਛੁਪਣ ਵਾਸਤੇ ਜਗ੍ਹਾ ਲੱਭਣੀ ਹੈ ਵੀ ਸਾਨੂੰ ਥਾਂ ਮਿਲ ਜਾਵੇ। ਹੁਣ ਇਸ ਪੰਕਤੀ ਦਾ ਭਾਈ ਗੁਰਦਾਸ ਜੀ ਨੇ ਇੱਕ ਫਾਰਮੂਲਾ, ਇੱਕ ਪ੍ਰਮਾਣ ਸਾਡੇ ਸਾਹਮਣੇ ਰੱਖਿਆ ਸੀ। ਜਿੰਨਾ ਚਿਰ ਤੇਰੀ ਇਸ ਥੋੜ ਚਿਰੀ ਜ਼ਿੰਦਗੀ ਦੇ ਵਿੱਚ ਗੁਰੂ ਰੂਪੀ ਸੂਰਜ ਹੈ, ਉਨਾ ਚਿਰ ਤੇ ਤੇਰੇ ਵਕਾਰੀ ਤਾਰੇ ਜਿਹੜੇ ਨੇ ਉਹ ਛੁਪੇ ਰਹਿੰਦੇ ਨੇ, ਲੁਕੇ ਰਹਿੰਦੇ ਨੇ। ਪਰ ਗੁਰੂ ਕਿਆ ਸਿੱਖਾ, ਜਦੋਂ ਤੂੰ ਆਪਣੇ ਅੰਦਰ ਇੱਕ ਢਾਂਚਾ ਹੀ ਬਣਾ ਲੈਂਦਾ ਵੀ ਐਤਵਾਰੀ ਗੁਰਦੁਆਰੇ ਜਾਣਾ, ਬਾਕੀ ਦਿਨ ਨਹੀਂ ਰੱਬ ਨੂੰ ਮਿਲਣਾ ਆਪਾਂ, ਫਿਰ ਤੇਰੇ ਅੰਦਰ ਵਕਾਰ ਤਾਰੇ ਜਿਹੜੇ ਨੇ ਉਹ ਚਮਕਦੇ ਰਹਿੰਦੇ ਨੇ। ਤਾਰੇ ਜਾਤ ਸਨਾਤ, ਜ਼ਰੂਰੀ ਨਹੀਂ ਸਾਰੇ ਵਕਾਰ ਇੱਕੋ ਜਿਹੇ ਹੋਣ, ਕਈ ਵਕਾਰ ਨਿੱਕੇ ਹੁੰਦੇ ਨੇ, ਕਈ ਵੱਡੇ ਹੁੰਦੇ ਨੇ। ਨਿੱਕੇ ਵਕਾਰ ਕਿੱਦਾਂ ਦੇ ਨੇ? ਜਿਹੜੇ ਕਿ ਮੈਂ ਤੁਹਾਡੇ ਸਾਹਮਣੇ ਜ਼ਾਹਰ ਨਾ ਕਰ ਸਕਾਂ, ਭਾਵ ਮੈਂ ਤੁਹਾਨੂੰ ਵੇਖ ਰਿਹਾ ਮਾੜੀ ਨਿਗਾਹ ਨਾਲ, ਪਰ ਤੁਹਾਨੂੰ ਨਹੀਂ ਪਤਾ ਵੀ ਇਹ ਵੇਖ ਰਿਹਾ ਹੈ। ਅੰਦਰੇ ਅੰਦਰ ਮੈਂ ਤੁਹਾਡੇ ਲਈ ਹਜ਼ਾਰਾਂ ਆਪਣੇ ਗਲਤ ਵਲਵਲੇ ਰੱਖ ਰਿਹਾ ਵਾਂ, ਤੁਹਾਨੂੰ ਨਹੀਂ ਪਤਾ ਕਿ ਗਿਆਨੀ ਦੇ ਅੰਦਰ ਕੀ ਸਾਡੇ ਪ੍ਰਤੀ ਵਲਵਲੇ ਚੱਲ ਰਹੇ ਨੇ। ਇਹ ਨਿੱਕੇ ਵਕਾਰ ਨੇ, ਵੱਡੇ ਵਕਾਰ ਨੇ ਜਿਹੜੇ ਮੈਂ ਸਰੇਆਮ ਪ੍ਰਤੱਖ ਤੁਹਾਡੇ ਸਾਹਮਣੇ ਹੋ ਕੇ ਕਰਦਾ। ਨਿੱਕੇ ਅਤੇ ਵੱਡੇ ਜਿਵੇਂ ਤਾਰੇ ਸੰਸਾਰ ਦੇ ਵਿੱਚ ਅਸਮਾਨ 'ਤੇ ਚਮਕਦੇ ਨੇ, ਗੁਰੂ ਕਿਆ ਸਿੱਖਾ, ਤੇਰੇ ਅੰਦਰ ਇੱਦਾਂ ਵਕਾਰ ਵੀ ਨਿੱਕੇ ਵੱਡੇ ਚਮਕਦੇ ਨੇ। ਤਾਰੇ ਜਾਤ ਸਨਾਤ ਅੰਬਰ ਪਾਲਿਆ ਨੇ, ਜਿਵੇਂ ਅੰਬਰ ਦੇ ਉੱਤੇ ਤਾਰੇ ਨਜ਼ਰ ਆਉਂਦੇ ਨੇ, ਤਾਰੇ ਤਾਂ ਨਜ਼ਰ ਆਉਂਦੇ ਨੇ, ਹਨੇਰਾ ਹੈ। ਜਦੋਂ ਚਾਨਣ ਹੁੰਦਾ ਉਦੋਂ ਤਾਂ ਤਾਰਿਆਂ ਦਾ ਕੋਈ ਕੰਮ ਹੀ ਨਹੀਂ ਰਹਿ ਜਾਂਦਾ। ਸਾਡੇ ਅੰਦਰ ਵਕਾਰ ਕਦੋਂ ਆਉਂਦੇ ਨੇ? ਜਦੋਂ ਸਾਡੇ ਅੰਦਰ ਹਨੇਰਾ ਹੈ, ਅਗਿਆਨਤਾ ਹੈ। ਮੈਂ ਪਿੱਛੇ ਜੇ ਵੀ ਇੱਕ ਦਿਨ ਇੱਕ ਮਰਗ ਦੇ ਪ੍ਰੋਗਰਾਮ 'ਤੇ ਮਹਾਤਮਾ ਬੁੱਧ ਜੀ ਦੀ ਇੱਕ ਕਹਾਣੀ ਸੁਣਾਈ ਸੀ ਕਿ ਗਿਆ ਦੇ ਵਿੱਚ ਇੱਕ ਮਾਈ ਦਾ ਪੁੱਤਰ ਮਰ ਗਿਆ ਅਤੇ ਉਹਨੂੰ ਕਿਸੇ ਨੇ ਸਲਾਹ ਦੇ ਦਿੱਤੀ ਵੀ ਮਹਾਤਮਾ ਬੁੱਧ ਆਏ ਨੇ, ਉਹ ਪੁੱਤ ਜਿੰਦਾ ਕਰ ਸਕਦੇ ਨੇ, ਚਲੀ ਜਾ ਉਹਨਾਂ ਕੋਲ। ਅਤੇ ਮਾਈ ਵੀ ਉਹੋ ਜਿਹੀ ਲਾਈ ਲੱਗ ਆਪਣਾ ਪੁੱਤ ਚੱਕ ਕੇ ਲੈ ਗਈ ਉੱਥੇ। ਮਹਾਤਮਾ ਬੁੱਧ ਨੂੰ ਜਾ ਕੇ ਕਹਿਣ ਲੱਗੀ ਕਿ ਮੇਰਾ ਪੁੱਤ ਜਿੰਦਾ ਕਰੋ। ਮਹਾਤਮਾ ਬੁੱਧ ਕਹਿਣ ਲੱਗੇ ਕਿ ਪੁੱਤ ਜਿੰਦਾ ਕਰ ਦੂੰ ਪਰ ਮੇਰੀ ਸ਼ਰਤ ਪੂਰੀ ਕਰ। ਕਹਿਣ ਲੱਗੀ ਕਿ? ਮਹਾਤਮਾ ਬੁੱਧ ਕਹਿਣ ਲੱਗੇ, ਜਿਹੜੇ ਘਰ ਦੇ ਵਿੱਚੋਂ ਕਦੇ ਅਰਥੀ ਨਾ ਉੱਠੀ ਹੋਵੇ ਉਸ ਘਰੋਂ ਚੌਲ ਦੀ ਮੁੱਠ ਲੈ ਕੇ ਆ, ਚੌਲਾਂ ਦੀ। ਮਾਈ ਨੇ ਇੱਕ ਨੂੰ ਪੁੱਛ, ਦੋਵਾਂ ਨੂੰ ਪੁੱਛ, ਚੌਵਾਂ ਨੂੰ ਪੁੱਛ, ਸੱਤਾਂ ਨੂੰ ਪੁੱਛ, ਦਹਾਂ ਨੂੰ ਪੁੱਛ, ਕਿਤਿਓਂ ਐਸਾ ਘਰ ਲੱਭਿਆ ਹੀ ਨਾ ਜਿਹੜੇ ਘਰ ਚੋਂ ਅਰਥੀ ਨਾ ਉੱਠੀ ਹੋਵੇ ਅਤੇ ਚੌਲਾਂ ਦੀ ਮੁੱਠ ਮਿਲ ਗਈ ਹੋਵੇ। ਜਦੋਂ ਮਹਾਤਮਾ ਬੁੱਧ ਜੀ ਦੇ ਕੋਲ ਵਾਪਸ ਆਈ ਤਾਂ ਮਹਾਤਮਾ ਬੁੱਧ ਜੀ ਹੱਸ ਕੇ ਕਹਿਣ ਲੱਗੇ, ਮਾਈ ਪੁੱਤ ਜਿਉਂਦਾ ਕਰਨ ਦਾ ਸਾਧਨ ਲੈ ਆਈ ਤਾਂ ਨਹੀਂ? ਅਤੇ ਮਾਈ ਹੱਸ ਕੇ, ਜਿਹੜੀ ਮਾਈ ਲਲਕਾਰੀਆਂ ਮਾਰਦੀ ਸੀ ਨਾ, ਜਿਹੜੀ ਰੋਂਦੀ ਪਈ ਸੀ, ਜਿਹਦੇ ਕੋਲ ਖਲੋਤਾ ਅਤੇ ਬੈਠਾ ਨਹੀਂ ਸੀ ਜਾ ਰਿਹਾ, ਪਲ ਪਲ ਬਾਅਦ ਪਾਣੀ ਮੰਗ ਰਹੀ ਸੀ, ਉਹ ਮਾਈ ਹੱਸ ਕੇ ਮਹਾਤਮਾ ਬੁੱਧ ਨੂੰ ਕਹਿਣ ਲੱਗੀ, ਮੇਰਾ ਗਿਆਨ ਪੁੱਤ ਜਿੰਦਾ ਹੋ ਗਿਆ, ਇਹਦੀ ਪਰਵਾਹ ਹੀ ਨਹੀਂ ਹੁਣ ਮੈਨੂੰ। ਜਦੋਂ ਸਾਡੇ ਅੰਦਰ ਗਿਆਨ ਪੁੱਤਰ ਜਿੰਦਾ ਹੋਵੇਗਾ, ਬਾਹਰਲੇ ਪੁੱਤਰਾਂ ਦੀ ਪਰਵਾਹ ਨਹੀਂ ਰਹੇਗੀ ਸਾਨੂੰ। ਗਿਆਨ ਪੁੱਤ ਹੀ ਮਰਿਆ ਹੁੰਦਾ ਹੈ ਅਤੇ ਅਸੀਂ ਰੋਂਦੇ। ਜਦੋਂ ਸਾਨੂੰ ਪਤਾ ਹੈ ਕਿ ਸਭਨਾ ਸਹੁਰੇ ਵੰਝਣਾ ਸਭ ਮੁਕਲਾਵਣ ਹਾਰ, ਜਦੋਂ ਸਾਨੂੰ ਪਤਾ ਹੈ, ਸਾਡੇ ਗੁਰੂ ਨੇ ਇੱਕ ਗਾਈਡਲਾਈਨ ਦਿੱਤੀ ਸਾਨੂੰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ। ਤੁਸੀਂ ਕਹੋਗੇ ਹੈ ਬੰਦੀ ਛੋੜ ਗਿਆਨੀ ਜੀ, ਕਥਾ ਮਰਗ ਦੀ ਕਰੀ ਜਾਂਦੇ ਨੇ, ਸ਼ਬਦ ਹੀ ਸਾਰਾ ਭਾਈ ਗੁਰਦਾਸ ਦਾ ਥੋੜ੍ਹ ਚਿਰੀ ਜ਼ਿੰਦਗੀ ਦੀ ਵਿਆਖਿਆ ਕਰਦਾ ਹੈ। ਭਾਈ ਸਾਹਿਬ ਕਹਿੰਦੇ, ਤੇਰੇ ਥੋੜ੍ਹੇ ਜਿਹੇ ਨਿੱਕੇ ਜਿਹੇ ਜੀਵਨ ਦੇ ਪੀਰੀਅਡ ਵਿੱਚ ਤੇਰੇ ਅੰਦਰ ਤਾਰੇ ਚਮਕਦੇ ਨੇ। ਉਹ ਤਾਰੇ ਕਿਹੜੇ ਨੇ? ਉਹ ਨੇ ਵਿਕਾਰਾਂ ਦੇ ਤਾਰੇ, ਪਾਪਾਂ ਦੇ ਤਾਰੇ। ਤਾਰੇ ਤਾਂ ਚਮਕਦੇ ਨੇ, ਤੇਰੇ ਕੋਲ ਗਿਆਨ ਦਾ ਸੂਰਜ ਨਹੀਂ, ਗਿਆਨ ਪੁੱਤਰ ਨਹੀਂ ਹੈਗਾ ਤੇਰੇ ਕੋਲ, ਅਗਿਆਨਤਾ ਦੇ ਵਿੱਚ ਹੈ ਤੂੰ। ਜਿੰਨਾ ਚਿਰ ਰਾਤ ਰਹੇਗੀ ਤਾਰੇ ਨਜ਼ਰ ਆਉਣਗੇ, ਜਿੰਨਾ ਚਿਰ ਅਗਿਆਨਤਾ ਰਹੇਗੀ ਉਨਾ ਚਿਰ ਪਾਪ ਹੋਣਗੇ। ਜਦੋਂ ਸੂਰਜ ਚੜ ਜਾਏਗਾ ਤਾਰੇ ਛਿਪ ਜਾਣਗੇ, ਜਦੋਂ ਗਿਆਨ ਆ ਜਾਵੇਗਾ ਉਦੋਂ ਵਿਕਾਰ ਚਲੇ ਜਾਣਗੇ, ਉਦੋਂ ਬੰਦਾ ਫਿਰ ਬਣ ਜਾਂਦਾ ਸਾਧੂ। ਆਪਾਂ ਕੁਝ ਨਿੱਕੀਆਂ ਨਿੱਕੀਆਂ ਪੰਕਤੀਆਂ ਪੜ੍ਹੀਆਂ ਨਾ, ਸੰਗਤ ਕਾ ਗੁਣ ਬਹੁਤ ਅਧਿਕਾਈ। ਸੰਗਤ 'ਚ ਹੀ ਆਉਣਾ ਹੈ ਅਤੇ ਸਾਨੂੰ ਪਤਾ ਲੱਗਣਾ ਹੈ ਨਾ ਵੀ ਸਾਡੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਦੀਵਾਲੀ ਅਤੇ ਦੀਵਾ ਨਾ ਵੀ ਜਗੇ ਤਾਂ ਕੋਈ ਗੱਲ ਨਹੀਂ, ਪਰ ਜਪਜੀ ਸਾਹਿਬ ਜ਼ਰੂਰ ਪੜ੍ਹ ਲਈ। ਜੇ ਕੌੜਾ ਤੇਲ ਤੇਰੇ ਕੋਲ ਨਾ ਵੀ ਸਾੜਿਆ ਜਾਵੇ, ਦੇਸੀ ਘਿਓ ਬੜਾ ਚੰਗਾ ਹੈ। ਮਤ ਸੋਚਣਾ ਕਿ ਮੈਂ ਉਸ ਚੀਜ਼ ਦਾ ਖੰਡਨ ਨਹੀਂ ਹੈ। ਗੁਰੂ ਸਾਹਿਬ 52 ਰਾਜਿਆਂ ਨੂੰ ਰਿਹਾ ਕਰਾ ਕੇ ਲੈ ਕੇ ਆਏ, ਬਾਬਾ ਬੁੱਢਾ ਸਾਹਿਬ ਜੀ ਸਮੇਤ ਸੰਗਤਾਂ ਨੇ ਦੇਸੀ ਘਿਓ ਦੇ ਦੀਵੇ ਜਗਾਏ। ਕਲਗੀਧਰ ਪਾਤਸ਼ਾਹ ਨੇ 5 ਦਿਨ ਦੀਪਮਾਲਾ ਕੀਤੀ ਹਜ਼ੂਰ ਸਾਹਿਬ। ਮੈਂ ਆਪ ਜੀ ਨੂੰ ਇਹ ਗੱਲ ਕਹਿ ਕੇ ਹਟਿਆ, ਜਿਹੜੀ ਗੱਲ ਗੁਰੂ ਕਰ ਰਿਹਾ ਉਹਦਾ ਖੰਡਨ ਨਹੀਂ, ਪਰ ਲੇਕਿਨ ਗੁਰੂ ਨੇ ਸਾਨੂੰ ਇਹ ਵੀ ਕਿਹਾ ਸੀ, ਗੁਰੂ ਕਿਹਾ, ਸਿੱਖਾ ਦੀਵਾ ਬਾਲਣਾ ਚਾਨਣ ਵਾਸਤੇ ਚੰਗਾ ਹੈ, ਪਰ ਜੇ ਤੂੰ ਦੀਵੇ ਦਾ ਪੂਜਣ ਕਰ ਲਵੇਂਗੇ ਤਾਂ ਫਿਰ ਮੈਂ ਇਹ ਵੀ ਬਾਤ ਕਹਿੰਦਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਪ੍ਰਤੀਤ ਉਹਨਾਂ ਚਿਰ ਹੀ ਕਰੂੰਗਾ ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ। ਮੈਂ ਤਾਂ ਉਹਨਾਂ ਚਿਰ ਖਾਲਸੇ ਦਾ ਹਾਮੀ ਹਾਂ, ਉਹਨਾਂ ਚਿਰ ਮੈਂ ਇਹਦਾ ਰਾਖਾ ਰਖਵਾਲਾਂ, ਜਿੰਨਾ ਚਿਰ ਖਾਲਸਾ ਮੇਰੀਆਂ ਰੋਹ ਰੀਤੀਆਂ ਅਤੇ ਮੇਰੇ ਵਾਲੀ ਮਰਿਆਦਾ 'ਤੇ ਚੱਲਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਮਰਿਆਦਾ ਸੀ ਸਾਡੀ ਹੈ, ਦੀਵਾ ਜਗਾਉਣਾ ਬੁਰੀ ਬਾਤ ਨਹੀਂ, ਚਾਨਣ ਵਾਸਤੇ ਚੰਗਾ ਹੈ। ਪਰ ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਅੰਬਰ ਅਤੇ ਤਾਰੇ ਰਾਤ ਕਰਕੇ ਦੀਦੇ ਨੇ, ਤੇਰੇ ਵਿੱਚ ਜੇ ਔਗਣ ਦੀਦੇ ਨੇ ਅਤੇ ਤੇਰੇ ਅੰਦਰ ਅਗਿਆਨ ਕਰਕੇ ਦੀਦੇ ਨੇ। ਜੇ ਸਿੱਖਾ ਤੇਰੇ ਅੰਦਰ ਗਿਆਨ ਹੋਵੇ ਤਾਂ ਔਗਣ ਆਉਣੀ ਨਾ, ਆਉਣੀ ਨਾ ਤੇਰੇ ਔਗਣ। ਫਿਰ ਭਾਈ ਗੁਰਦਾਸ ਜੀ ਅੱਗੇ ਵੀ ਬਾਤ ਕਰਦੇ ਨੇ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ। ਭਾਵ ਜਿਹੜਾ ਫੁੱਲ ਖਿੜਿਆ ਹੈ ਨਾ, ਬਾਤ ਇਹ ਸੀ ਵੀ ਉਹਨੇ ਕਮਲਾਉਣਾ ਹੀ ਕਮਲਾਉਣਾ ਹੈ। ਤੁਸੀਂ ਘਰਾਂ 'ਚ ਫੁੱਲ ਲਾਏ ਨੇ, ਜਦੋਂ ਫੁੱਲ ਦੇ ਉੱਤੇ ਨਿੱਕੀ ਜਿਹੀ ਇੱਕ ਡੋਡੀ ਜਿਹੀ ਨਿਕਲ ਆਵੇ ਨਾ ਵੀ ਹੁਣ ਫੁੱਲ ਖਿੜਨਾ ਇਹਦੇ ਵਿੱਚੋਂ, ਉਸ ਦਿਨ ਆਪਣੇ ਅੰਦਰ ਇਹ ਪ੍ਰਤੀਤ ਕਰ ਲੈਣਾ ਵੀ ਜਿਹੜਾ ਖਿੜਨ ਵਾਸਤੇ ਤਿਆਰ ਹੋ ਗਿਆ ਨਾ, ਇਹਨੇ ਸੁੱਕਣਾ ਵੀ ਹੈ ਇੱਕ ਦਿਨ, ਕਮਲਾਉਣਾ ਵੀ ਹੈ ਇੱਕ ਦਿਨ। ਜਿਸ ਬੱਚੇ ਨੇ ਆਪਣੀ ਮਾਂ ਦੇ ਗਰਭ ਵਿੱਚ ਆਪਣਾ ਜੀਵਨ ਪੈਦਾ ਕਰ ਲਿਆ, ਆਪਣਾ ਜੀਵਨ ਧਾਰਨ ਕਰ ਲਿਆ ਹੈ, ਅਤੇ ਬਾਹਰਲੇ ਲੋਕਾਂ ਨੂੰ, ਬਾਹਰ ਮੁਖੀਆਂ ਨੂੰ ਵੇਖਣ ਵਾਸਤੇ ਇਹ ਗੱਲ ਪ੍ਰਤੀਤ ਹੋਣੀ ਚਾਹੀਦੀ ਹੈ ਵੀ ਇਸ ਬੱਚੇ ਨੇ ਜਿਹੜਾ ਜਿਸ ਦਿਨ ਜਨਮ ਲੈਣਾ ਉਸ ਦਿਨ ਤੋਂ ਇਹਦੇ ਮਰਨ ਦਾ ਸਮਾਂ ਵੀ ਮੁਕਰਰ ਹੈ। ਫੁੱਲਾਂ ਦੀ ਬਾਗਾਤ, ਬਾਗ ਦੇ ਵਿੱਚ, ਅਨੰਤ ਬਾਗ ਦੇ ਵਿੱਚ ਫੁੱਲ ਨੇ, ਫੁੱਲ ਖਿੜਨੇ ਸ਼ੁਰੂ ਹੋਏ ਨੇ, ਰੁੱਤ ਆਈ ਹੈ, ਬਹਾਰ ਆਈ ਹੈ, ਮਾਲੀ ਵੇਖਦਾ ਹੈ, ਮਾਲੀ ਵੇਖ ਕੇ ਉਹਨਾਂ ਨੂੰ ਤੇ ਹੱਸਦਾ ਤੇ ਕਹਿੰਦਾ ਜਿੰਨਾ ਮਰਜ਼ੀ ਖਿੜ ਦੋ, ਸੁੱਖ ਵੀ ਇੱਕ ਦਿਨ ਜਾਣਾ ਹੀ ਹੈ। ਤੁਸੀਂ ਇਹ ਜੀਵਨ ਮਿਲਿਆ ਹੈ ਨਾ, ਮੇਰੀ ਮਾਂ, ਮੈਂ ਆਪਣੇ 'ਤੇ ਗੱਲ ਲਾ ਕੇ ਕਹਿੰਦਾ, ਕਿਉਂ ਕਿਸੇ 'ਤੇ ਲਾਈਏ ਕੋਈ ਗੁੱਸਾ ਕਰ ਲੈਂਦਾ ਹੈ, ਮੈਂ ਆਪਣੇ 'ਤੇ ਗੱਲ ਲਾ ਕਹਿੰਦਾ ਜਿਸ ਦਿਨ ਮੈਂ ਜੰਮਿਆ ਹੋਵਾਂਗਾ ਮੇਰੇ ਘਰਦਿਆਂ ਨੂੰ ਬੜਾ ਚਾਅ ਚੜ੍ਹਿਆ ਹੋਵੇਗਾ, ਪਰ ਮੇਰੀ 30 ਤੇ 7 37 ਸਾਲ ਦੀ ਆਰਜ਼ੂ ਬੀਤ ਗਈ ਹੈ ਅਤੇ ਮੇਰੀ ਮਾਂ ਕਹਿੰਦੀ ਹੋਣੀ ਹੈ ਕਿ ਮੇਰਾ ਪੁੱਤ ਬੜਾ ਵੱਡਾ ਹੋ ਗਿਆ, ਜਵਾਨ ਹੋ ਗਿਆ, ਕਮਾਊ ਹੋ ਗਿਆ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾ ਕੁਨਾ ਜਾਣੈ ਜੇ ਦਿਨ ਦਿਨ ਅਬਦ ਘਟਤ ਹੈ। ਹੁਣ ਉਹਨੂੰ ਮਾਂ ਨੂੰ ਕੌਣ ਸਮਝਾਵੇ ਵੀ ਮਾਂ ਮੈਂ 37 ਸਾਲ ਗਵਾ ਚੁੱਕਾ, ਆਪਣੀ ਜ਼ਿੰਦਗੀ ਦੇ ਫੁੱਲ ਕਮਲਾਉਣਾ ਸ਼ੁਰੂ ਹੋ ਗਿਆ, ਜਦੋਂ 20-25 ਸਾਲ ਦਾ ਹਾਂ ਗੋਡੇ ਨਹੀਂ ਸੀ ਦਰਦ ਕਰਦੇ, ਹੁਣ ਜਦੋਂ ਚੌਂਕੜੀ ਮਾਰ ਕੇ ਬੈਠੇ ਹੋਏ ਦਾ ਘੰਟਾ ਨਹੀਂ ਪੂਰਾ ਹੋਣ ਦਿੰਦੇ, ਗੋਡੇ ਦਰਦ ਕਰਨ ਲੱਗ ਪੈਂਦੇ ਨੇ। ਕਿਉਂ? ਫੁੱਲਾਂ ਦੀ ਬਾਗਾਤ, ਇਸ ਬਾਗ ਵਿੱਚ ਫੁੱਲ ਖਿੜਿਆ ਸੀ ਪਰ ਹੁਣ ਇਹ ਫੁੱਲ ਕਮਲਾਉਣ ਵਾਲੇ ਪਾਸੇ ਨੂੰ ਸ਼ੁਰੂ ਹੋ ਗਿਆ, ਇਹ ਕਮਲਾਉਣ ਲੱਗ ਪਿਆ ਅਤੇ ਚੁਣ ਚੁਣ ਚਾਲੀ ਉਹਨੇ ਚੁਣੇ ਹੀ ਜਾਣਾ ਨਾ, ਇੱਕ ਦਿਨ ਕਿੰਨੇ ਕੁ ਦਿਨ ਖਿੜਿਆ ਰਹੇਗਾ। ਜਦ ਬਚਪਨ ਸੀ ਸਾਰਿਆਂ ਨੂੰ ਚੰਗਾ ਲੱਗਦਾ ਸਾਂ, ਚਾਚੀ ਵੀ ਚੁੱਕ ਲੈਂਦੀ ਸੀ, ਤਾਈ ਵੀ ਚੁੱਕ ਲੈਂਦੀ ਸੀ, ਭੈਣਾਂ ਚੁੱਕ ਲੈਂਦੀਆਂ ਸੀ, ਬਾਹਰੋਂ ਕੋਈ ਆਉਂਦਾ ਸੀ ਉਹ ਚੁੱਕ ਲੈਂਦਾ ਸੀ, ਖੜਾ ਲੈਂਦਾ ਸੀ। ਜਵਾਨ ਹੋ ਗਿਆ, ਬਹੁਤ ਸਾਰੇ ਲੋਕਾਂ ਨੇ ਨਾਤਾ ਛੱਡ ਦਿੱਤਾ ਹੈ, ਉਹ ਪਿਆਰ, ਉਹ ਮੁਹੱਬਤ, ਉਹ ਚੁੱਕਣਾ ਚੁਕਾਉਣਾ, ਉਹ ਖਿਡਾਉਣਾ ਖਤਮ ਹੋ ਗਿਆ। ਪਰ ਜਿਸ ਵੇਲੇ ਇਸ ਮੁੱਖ ਦੇ ਉੱਤੇ ਝੁਰੜੀਆਂ ਪੈ ਜਾਣੀਆਂ ਨੇ ਉਦੋਂ ਆਪਣੇ ਘਰਦਿਆਂ ਨੂੰ ਵੀ ਬੁਰਾ ਲੱਗਣ ਲੱਗ ਪੈਣਾ, ਇੱਥੋਂ ਤੱਕ ਆਪਣੀ ਪਤਨੀ ਨੂੰ ਵੀ ਬੁੱਢਾ ਲੱਗਣ ਲੱਗ ਪੈਂਦਾ ਪਤਾ, ਆਪਣੇ ਪਰਿਵਾਰ ਨੂੰ। ਫੁੱਲਾਂ ਦੀ ਬਾਗਾਤ, ਇਹ ਬਾਗ ਸੰਸਾਰ ਦੇ ਵਿੱਚ ਖਿੜਿਆ ਹੋਇਆ ਫੁੱਲ ਚੁਣ ਚੁਣ ਚਾਲੀ ਹਨ, ਇੱਕ ਦਿਨ ਚੁਣੇ ਹੀ ਜਾਣਾ ਇਹਨਾਂ ਨਾ, ਕਿੰਨੇ ਕੁ ਦਿਨ ਖਿੜੇ ਰਹਿਣਾ ਹੈ। ਇਹ ਥੋੜ ਚਿਰੀ ਜ਼ਿੰਦਗੀ ਦਾ ਸੰਕੇਤ ਭਾਈ ਗੁਰਦਾਸ ਜੀ ਨੇ ਦਿੱਤਾ। ਤੀਰਥ ਜਾਤੀ ਜਾਤ ਨੈਣ ਨਿਹਾਲੀ ਹਨ, ਤੀਰਥਾਂ 'ਤੇ ਗਏ ਯਾਤਰੀ ਗਿਆਨੀ ਜੀ ਕਹਿ ਰਹੇ ਸਨ ਵੀ ਅੱਖਾਂ ਨਾਲ ਵੇਖੇ ਨੇ ਵੀ ਗਏ ਨੇ, ਇੱਥੋਂ ਵੀ ਬਹੁਤ ਸਾਰੇ ਗੁਰਮੁਖ ਟਿਕਟਾਂ ਕਰਾ ਕੇ ਇੰਡੀਆ ਨੂੰ ਜਾਂਦੇ ਨੇ, ਸਾਨੂੰ ਪਤਾ ਇਹ ਹੁਣ ਦਰਬਾਰ ਸਾਹਿਬ ਜਾਣਗੇ, ਇਹ ਹੁਣ ਹਜ਼ੂਰ ਸਾਹਿਬ ਜਾਣਗੇ, ਇਹ ਪਟਨਾ ਸਾਹਿਬ ਜਾਣਗੇ, ਇਹ ਦਮਦਮਾ ਸਾਹਿਬ ਜਾਣਗੇ, ਪੌਂਟਾ ਸਾਹਿਬ ਜਾਣਗੇ, ਇਹ ਐਸ ਤੀਰਥ 'ਤੇ ਜਾਣਗੇ, ਤਰਨ ਤਾਰਨ ਸਾਹਿਬ ਜਾਣਗੇ। ਪਰ ਮਹੀਨੇ ਦੋਵਾਂ ਮਹੀਨਿਆਂ ਬਾਅਦ ਫੋਨ ਆ ਹੀ ਜਾਂਦਾ ਨਾ ਵੀ ਹੁਣ ਅਸੀਂ ਵਾਪਸ ਆ ਗਏ ਹਾਂ ਜੀ, ਗਿਆਨੀ ਜੀ ਤੁਹਾਨੂੰ ਵੀ ਤੁਹਾਡੇ ਸੰਪਰਕ ਦੇ ਲੋਕ ਦੱਸ ਹੀ ਦਿੰਦੇ ਹੋਣਗੇ ਨਾ ਵੀ ਹੁਣ ਅਸੀਂ ਅਮੈਰੀਕਾ ਫਿਰ ਵਾਪਸ ਆ ਗਏ ਹਾਂ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੇਵਕੜੈ ਦਿਨ ਚਾਰ ਸਹੁਰੜੈ ਜਾਣਾ, ਕੋਈ ਵੀ ਯਾਤਰਾ ਹੈ ਧੀ ਵਾਸਤੇ ਪੇਕਾ ਘਰ ਹੈ, ਥੋੜ੍ਹੇ ਦਿਨਾਂ ਦਾ ਹੈ, ਚਾਰ ਦਿਨਾਂ ਦਾ ਹੈ, ਆਖਿਰਕਾਰ ਇੱਕ ਦਿਨ ਆਪਣੇ ਸਹੁਰੇ ਜਾਣਾ ਹੀ ਹੈ, ਸਭਨਾ ਸਹੁਰੇ ਵੰਝਣਾ, ਸਭ ਮੁਕਲਾਵਣ, ਸਾਰਿਆਂ ਦਾ ਮੁਕਲਾਵਾ ਉੱਠਣਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਕਿਆ ਸਿੱਖਾ, ਇਸ ਥੋੜ ਚਿਰੀ ਜ਼ਿੰਦਗੀ ਦੇ ਵਿੱਚੋਂ ਕੁਛ ਆਪਣੇ ਜੀਵਨ ਵਿੱਚ ਲੈਣ ਦਾ ਯਤਨ ਕਰ, ਕੱਲਾ ਇਹੀ ਨਾ ਸੋਚੀ। ਭਾਈ ਗੁਰਦਾਸ ਨੇ ਕਹਿਤਾ ਦੀਵਾਲੀ ਦੀ ਰਾਤ ਦੀਵੇ ਬਾਲਣ, ਸ਼ਾਇਦ ਵੀ ਦੀਵੇ ਬਾਲ ਤਕੜਾ ਹੋ ਕੇ ਨਹੀਂ, ਗਿਆਨ ਪੁੱਤਰ ਦੀਵਾ ਜਿਉਂਦਾ ਕਰ ਆਪਣਾ। ਫੁੱਲਾਂ ਦੀ ਬਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਨੈਣਾਂ ਦੇ ਨਾਲ ਅੱਖਾਂ ਨਾਲ ਤੱਕਿਆ ਸੀ ਵੀ ਯਾਤਰੀ ਤੀਰਥਾਂ 'ਤੇ ਗਏ ਨੇ, ਪਰ ਹੌਲੀ ਹੌਲੀ ਕਿਸੇ ਦੀ ਚਿੱਠੀ ਆ ਗਈ, ਕਿਸੇ ਦਾ ਪੱਤਰ ਆ ਗਿਆ, ਕਿਸੇ ਦਾ ਸੁਨੇਹਾ ਆ ਗਿਆ ਵੀ ਯਾਤਰੀ ਵਾਪਸ ਵੀ ਮੁੜ ਆਏ ਨੇ। ਹੁਣ ਤੁਸੀਂ ਕਹੋਗੇ ਗਿਆਨੀ ਜੀ ਦਾ ਕੀ ਪ੍ਰਮਾਣ, ਅਤੇ ਭਾਈ ਗੁਰਦਾਸ ਕਹਿੰਦੇ ਨੇ ਇੱਥੇ ਤੀਰਥ ਯਾਤਰਾ 'ਤੇ ਆਇਆ ਤੂੰ, ਇਹ ਪੇਕੇ ਘਰ 'ਚ ਬੈਠਾ ਹੈ ਤੂੰ, ਸਹੁਰੇ ਤੇਰੇ ਹੋਰ ਕਿਤੇ ਨੇ, ਜੇ ਸਹੁਰਿਆਂ ਦੇ ਘਰੇ ਜਾਣਾ ਹੈ ਤਾਂ ਫਿਰ ਵਿੱਚ ਦੁਨੀਆ ਸੇਵ ਕਮਾਈ ਹੈ। ਗਿਆਨੀ ਜੀ ਨੇ ਸ਼ਬਦ ਪੂਰਾ ਪੜ੍ਹਿਆ, ਅਸ਼ਲ ਸ਼ਲਾਈ ਨਹਿ ਸ਼ਲੈ ਨਹਿ ਕਾਉ ਕਟਾਰਾ, ਕਰ ਸਕੈ ਜਿਉਂ ਸਾਹਿਬ ਰਾਖੈ ਤਿਉਂ ਰਹਿ, ਇਸ ਲੋਭੀ ਕਾ ਜਿਉ ਟਲ ਪਲੈ, ਬਿਨ ਤੇਲ ਦੀਵਾ ਕਿਉਂ ਜਲੈ। ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਇਤ ਤਨ ਲਾਗੈ ਬਾਣੀਆਂ, ਸੁਖ ਹੋਵੈ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਐ, ਤਾਂ ਦਰਗੈ ਬੈਸਨ ਪਾਈਐ। ਆ ਸੋਸ਼ਲ ਮੀਡੀਆ 'ਤੇ ਬੜਾ ਰੌਲਾ ਪੈ ਰਿਹਾ ਨਾ, ਕਈ ਗੁਰਮੁਖ ਪਿਆਰੇ ਆਪਣੀ ਮਗਜ਼ਖਮਾਰੀ ਕਰਦੇ ਹੀ ਆ ਨਾ, ਵੀ ਸੰਸਾਰ ਦੇ ਲੋਕੋ ਜਿਹੜੇ ਤੁਸੀਂ ਪਟਾਕੇ ਚਲਾਉਣੇ ਨੇ ਨਾ, ਗਰੀਬ ਕਿਸੇ ਨੂੰ ਦਿਓ, ਉਹਦੇ ਬੱਚੇ ਪੜ੍ਹਾਓ। ਜਿਹੜਾ ਆਤਿਸ਼ਬਾਜ਼ੀ ਜਿਹੜੀ ਚਲਾਉਣੀ, ਮਸਾਲਾ ਫੂਕ ਦੇਣਾ, ਪ੍ਰਦੂਸ਼ਣ, ਹਵਾ ਗੰਦੀ ਕਰ ਦੇਣੀ ਆਪਾਂ। ਬਹੁਤ ਸਾਰੀਆਂ ਐਸੀਆਂ NGOs ਨੇ ਜਿਹੜੀਆਂ ਇਸ ਗੱਲ ਦਾ ਪ੍ਰਚਾਰ ਕਰ ਰਹੀਆਂ ਨੇ ਕਿ ਨਾ ਆਤਿਸ਼ਬਾਜ਼ੀ ਚਲਾਓ, ਨਾ ਬਹੁਤੇ ਫੁੱਲ ਖਰੀਦ ਕੇ ਤੁਸੀਂ ਗੁਰਦੁਆਰਿਆਂ ਨੂੰ ਸਜਾਓ। ਜੇ ਗੁਰਦੁਆਰਾ ਸਜਾਉਣਾ ਹੈ ਤਾਂ ਅੰਮ੍ਰਿਤ ਸੰਚਾਰ ਕਰਾਓ, ਪਤਾ ਲੱਗੇ ਵੀ 100-150-200 ਸਿੱਖ ਨੇ ਅੰਮ੍ਰਿਤ ਛਕਿਆ, ਅਤੇ ਇਹ ਤਾਂ ਗੁਰੂ ਨਾਨਕ ਦੇ ਸਭ ਤੋਂ ਜ਼ਰੂਰੀ ਫੁੱਲ ਨੇ। ਹੁਣ ਸਿੱਖੀ ਵਾਲੇ ਪਾਸੇ ਪ੍ਰੇਰਿਆ ਕਿਵੇਂ ਜਾਵੇ? ਅਸੀਂ ਕਹਿੰਦੇ ਆਪਣੇ ਆਪ ਕੋਈ ਤੁਰੇ। ਬਹੁਤ ਸਾਰੇ ਸਿੱਖੀ ਨੂੰ ਖੋਰਾ ਲਾਉਣ ਵਾਲੇ ਲੋਕ ਜਿਹੜੇ ਨੇ ਉਹ ਇਸੇ ਗੱਲ ਦਾ ਲਾਭ ਉਠਾ ਰਹੇ ਨੇ, ਅਸੀਂ ਸਾਰ ਨਹੀਂ ਲੈ ਰਹੇ। ਉਹ 1-2 ਲੱਖ ਦੇ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਾਈ ਜਾ ਰਹੇ ਨੇ, ਪਿਆ ਉਹ ਅਸੀਂ ਤੁਹਾਨੂੰ ਘਰ ਬਣਾ ਕੇ ਦਿੰਦੇ, ਤੁਸੀਂ ਸਾਡੇ ਧਰਮ ਵਿੱਚ ਆ ਜਾਓ। ਅਸੀਂ ਕਰੋੜਾਂ ਰੁਪਈਆਂ ਦੀ ਆਤਿਸ਼ਬਾਜ਼ੀ ਬਾਲ ਦਿੰਦੇ ਹਾਂ, ਕਿਉਂ ਬਾਲ ਦਿੰਦੇ ਹਾਂ? ਗੁਰਬਿਨ ਘੋਰ ਅੰਧਾਰ, ਗੁਰੂ ਵਾਲਾ ਗਿਆਨ ਨਹੀਂ ਸਾਡੇ ਕੋਲ। ਅਸੀਂ ਕਰੋੜਾਂ ਰੁਪਈਆਂ ਦੀ ਪਤੰਗ 'ਤੇ ਡੋਰ ਉਡਾ ਦਿੰਦੇ ਹਾਂ, ਜਿਹੜੀ ਪਸ਼ੂਆਂ ਅਤੇ ਪੰਛੀਆਂ ਦਾ ਨੁਕਸਾਨ ਕਰਦੀ ਹੈ। ਬੰਦੇ ਵੀ ਕੱਟੇ ਵੱਢੇ ਜਾਂਦੇ ਨੇ ਡੋਰ ਦੇ ਨਾਲ। ਆਪਣੇ ਕੋਲ ਗੁਰਮੁਖ ਪਿਆਰਾ ਸਿੰਘ ਇੱਥੇ ਤਬਲਾ ਵਜਾਉਂਦਾ, ਉਹਦਾ ਭਚੰਗੀ ਦੀ ਗਰਦਨ ਡੋਰ ਨਾਲ ਕੱਟੀ ਗਈ ਸੀ ਇੰਡੀਆ, ਅਤੇ ਗੁਰੂ ਨਾਨਕ ਨੇ ਰੱਖਿਆ ਕੀਤੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਕੀਤੀ, ਉਸ ਬੱਚੇ ਦੀ ਜਾਨ ਨੂੰ ਬਚਾ ਲਿਆ। ਪਰ ਲੇਕਿਨ ਜਿੰਨੇ ਉਹ ਡੋਰ ਲੈ ਕੇ ਹਜ਼ਾਰਾਂ ਰੁਪਈਆਂ ਦੀ ਉਡਾਈ ਹੋਈ ਸੀ, ਉਹਨੂੰ ਦੀ ਤਾਂ ਪਤਾ ਨਹੀਂ ਸੀ ਵੀ ਕਿਸੇ ਬੰਦੇ ਦੀ ਜਾਨ ਵੀ ਲੈ ਸਕਦੀ ਹੈ। ਇਹੋ ਹੀ ਤਾਂ ਸਾਡਾ ਗਿਆਨ ਪੁੱਤਰ ਮਰਿਆ ਹੋਇਆ ਅੰਦਰੋਂ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬੰਦੀ ਰਾਜਿਆਂ ਨੂੰ ਰਿਹਾ ਕਰਾਇਆ ਹੈ, ਇਵੇਂ ਕਿਉਂ ਨਹੀਂ ਅਸੀਂ ਗੁਰੂ ਦੀ ਹਜ਼ੂਰੀ ਚ ਆਣ ਕੇ ਕਹਿੰਦੇ ਵੀ ਅਸੀਂ ਵੀ ਵਿਸ਼ਿਆਂ ਵਿਕਾਰਾਂ ਦੇ ਬੰਧਨਾਂ 'ਚ ਪੈ ਗਏ, ਸਾਨੂੰ ਵੀ ਰਿਹਾ ਕਰਾ ਦੇ? ਕਿਉਂ? ਹਰ ਚੋਰ ਕਹਿੰਦਾ ਮੈਂ ਚੋਰ ਨਹੀਂ ਹਾਂ, ਹਰ ਠੱਗ ਕਹਿੰਦਾ ਮੈਂ ਠੱਗ ਨਹੀਂ ਹਾਂ, ਹਰ ਲੁਟੇਰਾ ਕਹਿੰਦਾ ਮੈਂ ਲੁਟੇ, ਹਰ ਵਿਸ਼ਈ ਬੰਦਾ ਕਹਿੰਦਾ ਮੈਂ ਵਿਸ਼ਈ ਨਹੀਂ, ਮੈਂ ਬੜਾ ਦੁੱਧ ਨਹਾਤਾ ਹਾਂ। ਕਿਉਂਕਿ ਮਨੁੱਖ ਆਪਣੀ ਗਲਤੀ ਨੂੰ ਸਵੀਕਾਰ ਨਹੀਂ ਕਰਦਾ। ਹੁਣ ਭਾਈ ਗੁਰਦਾਸ ਜੀ ਦੀ ਇਹ ਜਿਹੜੀ ਪੰਕਤੀ ਹੈ, ਇਹ ਸਾਨੂੰ ਇਸ ਬਾਤ ਦਾ ਸੰਕੇਤ ਦੇ ਰਹੀ ਹੈ ਵੀ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ, ਥੋੜ ਚਿਰੀ ਜ਼ਿੰਦਗੀ ਦਿਆ ਮਾਲਕਾ ਮਨੁੱਖਾ, ਤੂੰ ਇਸ ਯਾਤਰਾ 'ਤੇ ਆਇਆ ਹੈ, ਯਾਦ ਰੱਖੀ ਇਹਨਾਂ ਨੈਣਾਂ ਨਾਲ, ਵਹਿੰਦਿਆਂ ਵਹਿੰਦਿਆਂ ਤੁਰ ਜਾਣਾ ਇੱਕ ਦਿਨ, ਤੁਰ ਜਾਣਾ। ਕਈ ਤੁਰ ਗਏ ਨੇ। ਮੈਂ ਤਾਂ ਸਿੱਧੀ ਸਾਦੀ ਗੱਲ ਗੁਰਮੁਖੋ ਕਹਿ ਦਿੰਦਾ ਹੁੰਦਾ, ਮੇਰੇ ਮਾਂ ਬਾਪ ਨੂੰ ਬੜਾ ਚਾਅ ਸੀ ਸਾਡਾ ਪੁੱਤ ਬਾਹਰ ਜਾਵੇ ਅਤੇ ਅਸੀਂ ਵੀ ਕਿਤੇ ਸੁੱਖ ਦੀ ਰੋਟੀ ਖਾਈਏ। ਅਤੇ ਮੈਨੂੰ 6 ਮਹੀਨੇ ਹੋਏ ਸੀ ਸਿੰਘਾਪੁਰ ਗਏ ਨੂੰ, ਅਤੇ ਇੱਕ ਸਾਡਾ ਯਾਤਰੀ ਤੁਰ ਗਿਆ ਸੀ ਮਗਰੋਂ ਮੇਰੇ ਪਿਤਾ ਜੀ, ਮੇਰੀਆਂ ਅੱਖਾਂ ਨੇ ਵੇਖਿਆ ਨਾ ਬਾਪੂ ਤੁਰ ਗਿਆ। ਇਹੋ ਹੀ ਤਾਂ ਤੀਰਥ ਯਾਤਰਾ ਦੀ ਬਾਤ ਕਰ ਰਹੇ ਨੇ ਭਾਈ ਗੁਰਦਾਸ ਜੀ। ਤੀਰਥ ਜਾਤੀ ਜਾਤ, ਆਇਆ ਸੀ ਬਜ਼ੁਰਗ ਇਸ ਤੀਰਥ ਦੀ ਯਾਤਰਾ ਕਰਨ, ਜਿੰਨੀ ਯਾਤਰਾ ਉਸ ਨਿਰੰਕਾਰ ਨੇ ਕਰਾਈ ਹੋ ਗਈ, ਜਿੰਨੀ ਥੋੜ ਚਿਰੀ ਜ਼ਿੰਦਗੀ ਮਿਲੀ ਸੀ ਉਹ ਪੂਰੀ ਹੋ ਗਈ। ਮੇਰੇ ਕੋਲ ਭਾਵੇਂ ਉੱਥੇ 1 ਲੱਖ ਸਾਧਨ ਵੀ ਸਨ, ਪਰ ਮੈਂ ਨਹੀਂ ਭਾਈ ਗੁਰਦਾਸ ਦੀ ਗੱਲ ਨੂੰ ਇਸ ਟਾਲ ਸਕਿਆ ਵੀ ਨਹੀਂ, ਥੋੜ੍ਹੇ ਦਿਨ ਯਾਤਰੀ ਦੀ ਯਾਤਰਾ ਵਧਾ ਦੇ ਥੋੜ੍ਹੀ ਜਿਹੀ ਹੋਰ। ਹਜ਼ੂਰ ਸਾਹਿਬ ਵਾਲੀਆਂ ਟਿਕਟਾਂ ਵੱਧ ਜਾਂਦੀਆਂ ਨੇ, ਪਟਨਾ ਸਾਹਿਬ ਗਿਆਂ ਦੀਆਂ ਟਿਕਟਾਂ ਅੱਗੇ ਹੋ ਜਾਂਦੀਆਂ ਨੇ, ਐਕਸਟੈਂਡ ਹੋ ਜਾਂਦੀਆਂ ਨੇ, ਸਭ ਕੁਝ ਹੋ ਜਾਂਦਾ ਹੈ। ਪਰ ਗੁਰਮੁਖੋ ਜਿਹੜੀ ਭਾਈ ਗੁਰਦਾਸ ਨੇ ਇਹ ਗੱਲ ਕੀਤੀ ਹੈ, ਭਾਈ ਗੁਰਦਾਸ ਕਹਿੰਦੇ ਇਹਦੇ ਵਿੱਚ ਐਕਸਟੈਂਡਰਸ ਹੈ ਨਹੀਂ, ਹੈ ਇਹ ਨਹੀਂ ਵਧਣੀਆਂ। ਤੀਰਥ ਜਾਤੀ ਜਾਤ ਨੈਣ ਨਿਹਾਲੀਆਂ, ਹਰ ਚੰਦੌਰੀ ਝਾਤ ਵਸਾਏ ਉਚਾਲੀਆਂ। ਰਹਿ ਗਿਆਨੀ ਜੀ ਬਹੁਤ ਸੋਹਣਾ ਅਰਥ ਕਰ ਗਏ ਨੇ, ਪਰ ਮੈਂ ਇੱਕ ਹੋਰ ਪ੍ਰਮਾਣ ਭਾਈ ਸਾਹਿਬ ਜੀ ਦਾ ਇਸ ਪੰਕਤੀ ਨਾਲ ਜੁੜਦਾ ਰੱਖਾਂ। ਹਿਰਨ ਫਿਰਦਾ ਹੈ ਰੇਤਾ ਦੇ ਟਿੱਬਿਆਂ ਦੇ ਉੱਤੇ, ਅਤੇ ਸੂਰਜ ਨਾਲ ਰੇਤਾ ਚਮਕਦੀ ਹੈ, ਅਤੇ ਹਿਰਨ ਨੂੰ ਲੱਗਦਾ ਕਿ ਪਾਣੀ ਹੈ ਅਤੇ ਹਿਰਨ ਭੱਜ ਕੇ ਉੱਥੇ ਜਾਂਦਾ ਹੈ, ਪਰ ਉਹਨੂੰ ਵਿਚਾਰੇ ਨੂੰ ਪਾਣੀ ਨਹੀਂ ਨਸੀਬ ਹੁੰਦਾ। ਕਿਉਂ? ਰੇਤ ਪਾਣੀ ਵਰਗੀ ਪ੍ਰਤੀਤ ਹੁੰਦੀ ਹੈ ਉਹਨੂੰ, ਹਰ ਚੰਦੌਰੀ ਭੁਲੇਖਾ ਪਾਉਣ ਵਾਲੀ ਵਸਤੂ, ਉਹਨੂੰ ਕਹਿੰਦੇ ਹਰ ਚੰਦੌਰੀ। ਜਿੱਥੋਂ ਭੁਲੇਖਾ ਪਵੇ, ਸਾਨੂੰ ਵੀ ਭੁਲੇਖਾ ਪੈ ਗਿਆ ਨਾ। ਹੁਣ ਭਾਈ ਗੁਰਦਾਸ ਜੀ ਦੀ ਪੰਕਤੀ ਬੜੀ ਸਿੱਧੀ ਸਾਧੀ ਸੀ, ਦੀਵਾਲੀ ਦੀ ਰਾਤ, ਵੀ ਦੀਵਾਲੀ ਵਾਲੀ ਰਾਤ ਹੋਵੇ, ਦੀਵੇ ਬਾਲੀਆਂ, ਦੀਵੇ ਬਾਲ ਲੈਣੇ ਚਾਹੀਦੇ ਨੇ, ਚਾਹੇ ਮਿੱਟੀ ਦੇ ਬਾਲ ਲਓ, ਸਰੋਂ ਦੇ ਬਾਲ ਲਓ, ਦੇਸੀ ਘਿਓ ਦੇ ਬਾਲ ਲਓ। ਪਰ ਜਦੋਂ ਭਾਈ ਗੁਰਦਾਸ ਜੀ ਨੂੰ ਮਾੜਾ ਜਿਹਾ ਉਠਾ ਕੇ ਪੁੱਛਿਆ, ਭਾਈ ਸਾਹਿਬ ਤੁਸੀਂ ਰਿਸ਼ਤੇਦਾਰੀ 'ਚ ਸਾਡੇ ਮਾਮੇ ਵੀ ਲੱਗਦੇ ਜੇ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮਾਮਾ ਜੀ ਸਨ। ਭਾਈ ਗੁਰਦਾਸ ਜੀ ਤੁਸੀਂ ਮਾਮਾ ਜੀ ਲੱਗਦੇ ਜੇ, ਅਤੇ ਮਾਮਾ ਆਪਣੇ ਭਣੇਵਿਆਂ ਭਾਣਜਿਆਂ ਨੂੰ ਬਾਤ ਨਾ ਦੱਸੇ ਤਾਂ ਬੜੀ ਮਾੜੀ ਗੱਲ ਹੈ। ਦੱਸੋ, ਭਾਈ ਗੁਰਦਾਸ ਕਹਿਣ ਲੱਗੇ, ਮੈਂ ਦੀਵੇ ਬਾਹਰ ਮੁਖੀ ਜਗਾਉਣ ਵਾਸਤੇ ਨਹੀਂ ਜੇ ਕਿਹਾ, ਮੈਂ ਤਾਂ ਤੁਹਾਨੂੰ ਦੀਵਾ ਇਹ ਜਗਾਉਣ ਲਈ ਕਿਹਾ ਸੀ, ਇਸ ਥੋੜ ਚਿਰੀ ਜ਼ਿੰਦਗੀ 'ਚ ਜਿੰਨਾ ਨਿਤਨੇਮ ਹੁੰਦਾ ਉਹ ਕਰ ਲਾ, ਜਿੰਨਾ ਵੱਧ ਤੋਂ ਵੱਧ ਗੁਰਦੁਆਰੇ ਆ ਹੁੰਦਾ ਉਹ ਕਰ ਲਾ, ਜਿੰਨਾ ਵੱਧ ਤੋਂ ਵੱਧ ਤੇਰੇ ਕੋਲ ਦਾਨ ਪੁੰਨ ਸੇਵਾ ਸਿਮਰਨ ਹੁੰਦਾ ਉਹ ਕਰ ਲਾ। ਪਰ ਭਾਈ ਗੁਰਦਾਸ ਕਹਿੰਦੇ, ਮੇਰੀ ਸਿੱਧੀ ਬੋਲੀ ਦਾ ਤੂੰ ਰਿਜ਼ਲਟ ਮਤਲਬ ਗਲਤ ਕੱਢ ਗਿਆ ਕਿ ਸ਼ਾਇਦ ਮੈਂ ਤੈਨੂੰ ਕਹਿ ਰਿਹਾ ਦੀਵੇ ਬਾਲ, ਵੱਧ ਤੋਂ ਵੱਧ ਦੀਵੇ ਬਾਲ ਜ਼ਰੂਰ, ਪਰ ਤੇਰੇ ਅੰਦਰ ਗੁਣਾਂ ਦੇ ਦੀਵੇ ਹੋਣੇ ਚਾਹੀਦੇ ਨੇ। ਦੀਵਾ ਬਾਲਣਾ ਇਹ ਨਹੀਂ ਵੀ ਦੀਵਾ ਨਹੀਂ ਬਾਲਣਾ, ਗੁਣ ਰੂਪੀ ਦੀਵਾ ਬਾਲਣਾ। ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਹਰ ਚੰਦੌਰੀ ਝਾਤ ਵਸਾਏ ਉਚਾਲੀਅਨ, ਰੱਸੀ ਪਈ ਸੀ ਹਨੇਰੇ ਵਿੱਚ ਸੱਪ ਪ੍ਰਤੀਤ ਹੋਇਆ, ਜਦ ਚਾਨਣ ਹੋਇਆ ਤੇ ਉਹਨੇ ਵੀ ਹਰ ਚੰਦੌਰੀ ਦੇ ਅਰਥ ਕਰ ਦਿੱਤੇ ਵੀ ਨਹੀਂ ਇਹ ਸੱਪ ਨਹੀਂ, ਇਹ ਤੇ ਰੱਸੀ ਪਈ ਹੋਈ ਹੈ, ਭੁਲੇਖਾ ਪੈ ਗਿਆ ਨਾ ਹਨੇਰਾ ਹੋਣ ਕਰਕੇ। ਸਾਡੇ ਅੰਦਰ ਆਤਮੇ 'ਚ ਹਨੇਰਾ ਹੋਣ ਕਰਕੇ, ਗਿਆਨ ਅਗਿਆਨ ਹੋਣ ਕਰਕੇ ਸਾਨੂੰ ਭੁਲੇਖਾ ਪੈ ਗਿਆ। ਸ਼ਾਇਦ ਗੁਰੂ ਐਤਵਾਰ ਹੀ ਲੱਭਦਾ, ਅੱਗੋਂ ਪਿੱਛੋਂ ਗੁਰੂ ਕਿਤੇ ਸ਼ਾਇਦ ਛੁੱਟੀ 'ਤੇ ਗਿਆ ਹੁੰਦਾ ਹੈ। ਨਹੀਂ, ਘੱਟ ਘੱਟ ਮੈਂ ਹਰ ਜੂ ਬਸੈ, ਗੁਰੂ ਤਾਂ ਤੇਰੇ ਅੰਦਰ ਵੱਸਦਾ, ਉਹ ਤਾਂ ਪ੍ਰਗਟ ਕਰਨਾ ਹੈ ਬਸ ਤੂੰ। ਗੁਰੂ ਨੂੰ ਤਾਂ ਪ੍ਰਗਟ ਕਰਨਾ ਸੀ, ਗੁਰੂ ਨੂੰ ਤਾਂ ਸਿਰਫ ਤੂੰ ਉਜਾਗਰ ਕਰਨਾ ਸੀ। ਉਜਾਗਰ ਕਰਨ ਵਾਸਤੇ ਮਰਿਆਦਾ ਦਿੱਤੀ ਸੀ ਕਿ ਅੰਮ੍ਰਿਤ ਵੇਲੇ ਉੱਠ ਲਿਆ ਕਰ, ਇਸ਼ਨਾਨ ਕਰ ਲਿਆ ਕਰ, ਨਿਤਨਿਮ ਕਰ ਲਿਆ ਕਰ, ਜਾਂਦਾ ਜਾਂਦਾ ਕਿਤੇ ਗੁਰੂ ਘਰ ਜਾਂਦਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਜਾਇਆ ਕਰ। ਹਰ ਚੰਦੌਰੀ ਚਾਤ ਵਸਾਏ ਉਚਾਲੀ ਹਨ, ਇੱਕ ਹਰ ਚੰਦੌਰੀ ਦਾ ਹੋਰ ਅਰਥ ਪ੍ਰਮਾਣ ਹੈ। ਤੁਸੀਂ ਆਮ ਦੇਖਣਾ ਪਿੰਡਾਂ ਦੇ ਵਿੱਚ ਟੋਏ ਤਲਾਬ ਹੁੰਦੇ ਨੇ ਨਾ, ਜਿਹਨੂੰ ਆਪਾਂ ਛੱਪੜ ਕਹਿ ਦਿੰਦੇ ਹਾਂ, ਉਹਦੇ ਉੱਤੇ ਹਰੀ ਹਰੀ ਬੂਟੀ ਉੱਗੀ ਹੁੰਦੀ ਹੈ। ਹੁਣ ਤਾਂ ਵੈਸੇ ਸਾਨੂੰ ਪਤਾ ਲੱਗ ਗਿਆ ਵੀ ਇਹ ਛੱਪੜ ਦੀ ਬੂਟੀ ਹੈ, ਪਰ ਜੇ ਮੇਰੇ ਵਰਗੇ ਕਿਸੇ ਅਗਿਆਨੀ ਨੂੰ ਨਾ ਪਤਾ ਲੱਗੇ ਵੀ ਇਹ ਛੱਪੜ ਦੇ ਉੱਤੇ ਬੂਟੀ ਉੱਗੀ ਹੋਈ ਹੈ, ਅਤੇ ਫਿਰ ਮੇਰੇ ਵਰਗਾ ਕਹਿ ਹੀ ਦਿੰਦਾ ਵੀ ਹਰਿਆ ਹਰਾ ਘਾਹ ਉੱਤੋਂ ਦੀ ਲੰਘ ਜਾਂਦੇ ਹਾਂ। ਪਤਾ ਤਾਂ ਉਦੋਂ ਲੱਗਦਾ ਜਦੋਂ ਧੌਣ ਤੱਕ ਛੱਪੜ ਦੇ ਵਿੱਚ ਡੁੱਬ ਜਾਂਦਾ ਹੈ। ਹਰ ਚੰਦੌਰੀ ਚਾਤ ਭੁਲੇਖਾ ਪਾਉਣ ਵਾਲੀ ਵਸਤੂ ਸੀ ਉਹ, ਗੰਦਗੀ ਦੇ ਢੇਰ, ਗੰਦਗੀ ਦੇ ਟੋਏ, ਟੋਬੜੀ ਦੇ ਉੱਤੇ ਉੱਗੀ ਹੋਈ ਬੂਟੀ। ਪਰ ਲੇਕਿਨ ਭੁਲੇਖਾ ਖਾ ਕੇ ਜਦੋਂ ਬੂਟੀ ਦੇ ਉੱਤੇ ਪੈਰ ਰੱਖਿਆ ਅਤੇ ਛੱਪੜ ਵਿੱਚ ਡੁੱਬ ਗਿਆ, ਸਾਰਾ ਤਨ ਗਾਰੇ ਨਾਲ ਲਿਬੜ ਗਿਆ। ਗੁਰੂ ਕਿਹਾ, ਸਿੱਖਾ ਇੱਦਾਂ ਸੰਸਾਰ 'ਚ ਬਹੁਤ ਸਾਰੀਆਂ ਵਸਤੂਆਂ ਨੇ ਜਿਨ੍ਹਾਂ ਦੇ ਵਿੱਚ ਤੂੰ ਰਚ ਮਿਚ ਕੇ ਭੁਲੇਖਾ ਖਾ ਗਿਆ ਹੈ, ਉਹ ਭੁਲੇਖਾ ਤੈਨੂੰ ਇੱਥੇ ਲੈ ਡੁੱਬਿਆ ਵੀ ਤੂੰ ਵਿਸ਼ੇ ਅਤੇ ਵਿਕਾਰਾਂ ਦੇ ਛੱਪੜ ਵਿੱਚ ਡੁੱਬ ਗਿਆ ਹੈ, ਪਾਪਾਂ ਦੇ ਛੱਪੜ 'ਚ ਡੁੱਬ ਗਿਆ। ਕਿੱਦਾਂ ਦੇ ਵਿਸ਼ੇ ਵਿਕਾਰ ਨੇ ਦੇਖੋ ਸਾਡੇ ਅੰਦਰ, ਝੂਠ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਚੁਗਲੀ, ਨਿੰਦਿਆ, ਈਰਖਾ, ਘਰ ਕਿਸੇ ਦਾ ਬਣਦਿਆ ਸਾਡਾ ਮੇਰੇ ਅੰਦਰ ਪੈ ਜਾਂਦਾ ਹੈ। ਇਹ ਸਾਰੇ ਛੱਪੜ, ਇਹ ਸਾਰੇ ਗੰਦਗੀ ਦੇ ਟੋਏ ਹੀ ਨੇ। ਜਿਵੇਂ ਜਿਵੇਂ ਤੂੰ ਸੰਸਾਰ ਦੀ ਮਾਇਆ ਵਿੱਚ ਰਚ ਮਿਚ ਕੇ ਇਸ ਭੁਲੇਖੇ ਦੇ ਵਿੱਚ ਪਿਆ ਹੈ, ਉਵੇਂ ਉਵੇਂ ਵਿਸ਼ੇ ਅਤੇ ਵਿਕਾਰਾਂ ਦੇ ਛੱਪੜ ਵਿੱਚ ਡੁੱਬ ਕੇ ਸਾਰਾ ਆਪਣਾ ਤਨ ਅਤੇ ਮਨ ਤੂੰ ਆਪਣਾ ਮੈਲਾ ਕਰ ਲਿਆ ਹੈ। ਭਾਈ ਗੁਰਦਾਸ ਕਹਿੰਦੇ ਸੀ, ਇਹ ਆਪਣੇ ਅੰਦਰ ਦੀਵਾ ਜਗਾ ਲਵੀਂ, ਇਹ ਸੰਸਾਰ ਕੇਵਲ ਹਰ ਚੰਦੌਰੀ ਹੈ, ਸੁਪਨੇ ਜਿਉਂ ਸੰਸਾਰ। ਆਪਾਂ ਪੜ੍ਹਿਆ ਨਾ ਨਵੇਂ ਪਾਤਸ਼ਾਹ ਜੀ ਦੇ ਸਲੋਕਾਂ ਵਿੱਚ, ਸੁਪਨੇ ਜਿਉਂ, ਇਹ ਵੀ ਤਾਂ ਹਰ ਚੰਦੌਰੀ ਸੀ ਨਾ। ਹਰ ਚੰਦੌਰੀ ਝਾਤ ਵਸਾਏ ਉਚਾਲੀਅਨ, ਭਾਈ ਗੁਰਦਾਸ ਕਹਿੰਦੇ ਸੁਖ ਨ ਗੁਰਮੁਖ ਸੁੱਖ ਫਲਦਾਤ। ਹੁਣ ਤੁਸੀਂ ਕਹੋਗੇ ਗਿਆਨੀ ਜੀ ਇਹਦਾ ਕੀ ਅਰਥ ਕਰੋਗੇ, ਤੇ ਫਿਰ ਮੈਂ ਮਾਮਾ ਜੀ ਨੂੰ ਕਹਾਂਗਾ ਭਾਈ ਗੁਰਦਾਸ ਜੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਗੁਰਮੁਖ ਸੁੱਖ ਫਲਦਾਤ, ਗੁਰਮੁਖ ਵਾਸਤੇ ਸੁੱਖ ਫਲਦਾਤ ਕਿਹੜੀ ਹੈ। ਭਾਈ ਗੁਰਦਾਸ ਕਹਿੰਦੇ ਪਹਿਲਾਂ ਆਸੇ ਪਾਸੇ ਘੁੰਮ ਕੇ ਵੇਖ, ਬਾਅਦ 'ਚ ਨਾ ਕਹੀਂ ਮੈਨੂੰ ਪਹਿਲਾਂ ਨਹੀਂ ਸੀ ਦੱਸਿਆ। ਮੈਂ ਪਹਿਲਾਂ ਸਾਰੀਆਂ ਗੱਲਾਂ ਕਿਹਾ ਗਿਆ, ਮੈਂ ਉਹਨਾਂ ਨੂੰ ਫਿਰ ਰਿਪੀਟ ਕਰਦਾ। ਦੀਵੇ 'ਚੋਂ ਅੱਗ ਬਲਦੀ ਹੈ ਅਤੇ ਸੇਕ ਦਿੰਦੀ ਹੈ, ਸੁੱਖ ਨਹੀਂ ਜੇ ਦਿੰਦੀ। ਦੀਵੇ ਦੇ ਵਿੱਚ ਕਾਲਖ ਲੱਗੀ, ਹੱਥ ਕਾਲੇ ਕਰ ਦਿੰਦੀ, ਕੱਪੜੇ ਕਾਲੇ ਕਰ ਦਿੰਦੀ, ਸੁੱਖ ਨਹੀਂ ਦਿੰਦੀ। ਲੋੜ ਤੋਂ ਵੱਧ ਤੇ ਹੱਥਾਂ ਨੂੰ ਤੇਲ ਲੱਗ ਜਾਵੇ ਤੇ ਉਹ ਵੀ ਮੁੜ ਕੇ ਪਾਣੀ ਨਾਲ, ਸਾਬਣ ਨਾਲ ਸਾਨੂੰ ਧੋਣਾ ਪੈਂਦਾ, ਸਾਫ਼ ਕਰਨਾ ਪੈਂਦਾ ਹੈ, ਕਿਉਂਕਿ ਜ਼ਿਆਦੇ ਨੇ ਵੀ ਸਾਨੂੰ ਸੁੱਖ ਨਹੀਂ ਦਿੱਤਾ। ਭਾਈ ਗੁਰਦਾਸ ਕਹਿੰਦੇ ਜੇ ਤੂੰ ਸਾਰੇ ਪਾਸੇ ਘੁੰਮ ਆਇਆ ਤੇ ਹੁਣ ਮੇਰੀ ਬਾਤ ਸੁਣ, ਬਾਹਰਲੇ ਦੀਵੇ ਨੇ ਕੋਈ ਸੁੱਖ ਨਹੀਂ ਦਿੱਤਾ, ਪਰ ਸ਼ਬਦ ਸੰਭਾਲੀਆ ਨਾ, ਜੇ ਗੁਰੂ ਨਾਨਕ ਦਾ ਸ਼ਬਦ ਰੂਪੀ ਦੀਵਾ ਸੰਭਾਲ ਲਏਗਾ, ਜਿੰਨਾ ਵੱਧ ਸੰਭਾਲ ਲਏਗਾ ਓਨਾ ਹੀ ਸੁੱਖ ਮਿਲ ਜਾਵੇਗਾ। ਬਾਹਰਲੀ ਵਸਤੂ ਕੋਈ, ਘਿਓ ਬੜਾ ਜ਼ਰੂਰੀ ਹੈ ਦੇਖੋ ਜੀ ਸਰੀਰ ਵਾਸਤੇ, ਪਰ ਲੋੜ ਤੋਂ ਵੱਧ ਖਾ ਕੇ ਸੌਂ ਜਾਈਏ ਤਾਂ ਰਾਤ ਅੱਧੀ ਕੁ ਰਾਤ ਨਾਲ ਮਿਠਾ ਦਿੰਦਾ ਅਤੇ ਖੱਟੇ ਖੱਟੇ ਡਕਾਰ ਅਤੇ ਕਈ ਵਾਰ ਉਲਟੀ ਵੀ ਆਉਣ ਦਾ ਕਾਰਨ। ਜ਼ਿਆਦਾ ਖਾ ਲਈਏ ਲੋੜੋਂ ਵੱਧ ਸਰੀਰ ਨੂੰ ਨਾਸ ਵੀ ਕਰਦਾ ਹੈ। ਸ਼ਹਿਦ ਬੜਾ ਮਿੱਠਾ, ਇਸੇ ਕਰਕੇ ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਸ਼ੱਕਰ ਖੰਡ ਨਿਵਾਤ, ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ, ਦੁੱਧ ਤੇਰੇ ਨਾਮ ਤੋਂ ਬਗੈਰ ਤਾਂ ਹਰ ਚੀਜ਼ ਹੀ ਨੁਕਸਾਨਦੇਹ ਹੈ। ਇਸ ਕਰਕੇ ਭਾਈ ਗੁਰਦਾਸ ਸਮਾਪਤੀ 'ਚ ਕਹਿੰਦੇ ਨੇ ਗੁਰਮੁਖ ਸੁੱਖ ਫਲਦਾਤ। ਗੁਰੂ ਕਿਆ ਸਿੱਖਾ, ਜੇ ਸੁੱਖ ਲੈਣਾ ਹੈ, ਜੇ ਫਲ ਲੈਣਾ ਹੈ, ਜੇ ਦਾਤ ਲੈਣੀ ਹੈ, ਤਾਂ ਫਿਰ ਸ਼ਬਦ ਸੰਭਾਲੀਆਂ, ਸੰਭਾਲ ਕੇ ਰੱਖ ਆਪਣੇ ਹਿਰਦੇ 'ਚ ਗੁਰੂ ਨਾਨਕ ਦੇ ਜਪਜੀ ਸਾਹਿਬ ਜੀ ਨੂੰ, ਸੰਭਾਲ ਕੇ ਰੱਖ ਆਪਣੇ ਹਿਰਦੇ 'ਚ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਹੋਏ ਜਾਪ ਸਾਹਿਬ ਨੂੰ, ਸੰਭਾਲ ਕੇ ਰੱਖ ਆਪਣੇ ਇਸ ਕੰਠ ਵਿੱਚ ਕਲਗੀਧਰ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਹੋਈਆਂ ਬਾਣੀਆਂ ਸਵਾਈਆਂ ਅਤੇ ਚੌਪੀ ਸਾਹਿਬ ਨੂੰ, ਸੰਭਾਲ ਕੇ ਰੱਖ ਆਪਣੇ ਹਿਰਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੀ ਦਿੱਤੀ ਹੋਈ ਬਾਣੀ ਸ਼੍ਰੀ ਆਨੰਦ ਸਾਹਿਬ ਜੀ ਨੂੰ, ਸੰਭਾਲ ਕੇ ਰੱਖ ਆਪਣੇ ਅੰਦਰ ਗੁਰੂ ਅਰਜਨ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਸੁਖਮਣੀ ਸਾਹਿਬ ਨੂੰ, ਸੰਭਾਲ ਕੇ ਰੱਖ ਆਪਣੇ ਹਿਰਦੇ ਵਿੱਚ ਸੰਮਿਲਿਤ ਬਾਣੀਆਂ ਦੇ ਵਿੱਚੋਂ ਰਚੀ ਹੋਈ ਬਾਣੀ ਸ਼ਾਮ ਦਾ ਨਿਤਨੇਮ ਰਹਿ ਰਾਸ ਨੂੰ, ਸੰਭਾਲ ਕੇ ਰੱਖ ਆਪਣੇ ਹਿਰਦੇ ਦੇ ਵਿੱਚ ਸੌਣ ਲੱਗਿਆਂ ਕੀਰਤਨ ਸੋਹਲੇ ਨੂੰ, ਇਸ ਤੋਂ ਵੱਡੀ ਕੋਈ ਸੁੱਖ ਅਤੇ ਫਲ ਦੀ ਦਾਤ ਸੰਸਾਰ ਵਿੱਚ ਹੋਰ ਕੋਈ ਤੈਨੂੰ ਮਿਲ ਹੀ ਨਹੀਂ ਸਕਦੀ। ਵਿਚਾਰ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ, ਦਿਵਾਲੀ ਦੇ ਦਿਹਾਰ ਦੀਆਂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ। ਇਸ ਤਿਉਹਾਰ 'ਤੇ ਤੁਸੀਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਨਤਮਸਤਕ ਹੋ ਰਹੇ ਹੋ। ਜਿੰਨੇ ਕੁ ਵੀ ਆਪਾਂ ਹੰਸ ਗੁਰੂ ਦਰਬਾਰ 'ਚ ਬੈਠੇ ਹਾਂ, ਨੋਟ ਕਰਕੇ ਲੈ ਕੇ ਜਾਓ। ਇੱਕ ਤਾਂ ਆਪਣੇ ਹੱਥ 'ਤੇ ਲੋਹੇ ਦਾ, ਸਰਬ ਲੋਹੇ ਦਾ ਕੜਾ ਜ਼ਰੂਰ ਪਹਿਨੋ, ਸੋਨੇ ਦੇ ਕੜੇ, ਚਾਂਦੀ ਦੇ ਕੜੇ ਲੱਖ ਪਹਿਨੋ, ਪਰ ਸਰਬ ਲੋਹੇ ਦਾ ਕੜਾ ਜ਼ਰੂਰ ਪਾਓ। ਇੱਕ ਯਤਨ ਕਰੋ ਕਿ ਬਾਣੀ ਪੜ੍ਹੋ, ਜਦੋਂ ਬਾਣੀ ਪੜੋਗੇ ਹੌਲੀ ਹੌਲੀ ਚਿਨਗ ਫੁੱਟੇਗੀ, ਫਿਰ ਅੰਮ੍ਰਿਤ ਛਕਣ ਦਾ ਵੀ ਮਨ ਬਣੇਗਾ। ਅੰਮ੍ਰਿਤ ਛਕੋ, ਕੇਸਾਂ ਨੂੰ ਸਾਬਤ ਸੂਰਤ ਰੱਖੋ, ਕੇਸਾਂ ਦੀ ਬੇਅਦਬੀ ਨਾ ਕਰੋ, ਭਾਵ ਵਾਲ ਨਾ ਕਟਾਓ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹੀ ਸਭ ਤੋਂ ਵੱਡਾ ਸਾਡਾ ਗੁਰੂ ਸੰਗਤ ਵਿੱਚ ਆਇਆ ਲਾਭ ਅਤੇ ਫਲ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਜੇ ਕੋਈ ਸ਼ਬਦ ਅਯੋਗ ਵਰਤਿਆ ਗਿਆ ਹੋਵੇ, ਆਪ ਜੀ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਿਮਾ ਬਖਸ਼ ਦੇਣੀ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।